ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਗੋਂਡ ਚੌਪਦੀ ਮਹੱਲਾ ਚੌਥਾ ਘਰ ਪਹਿਲਾ ਜੀ ਮਨ ਚਿਤ ਆਸ ਰੱਖੇ ਹਰ ਉਪਰ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨਾ ਗਵਾਈ ਜੇ ਮਨ ਚਿਤ ਆਸ ਰੱਖੇ ਹਰ ਉਪਰ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨਾ ਗਵਾਈ ਹਰ ਤਿਸਕੀ ਆਸ ਕੀਜੈ ਮਨ ਮੇਰੀ ਜੋ ਸਭ ਮਹਿ ਸੁਆਮੀ ਰਹਿਆ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਮਾਸੂਮ ਬੱਚਾ ਕਈ ਤਰ੍ਹਾਂ ਦੀਆਂ ਭੁੱਲਾਂ ਕਰਦਾ ਗਲਤੀਆਂ ਕਰਦਾ ਤੇ ਮਾਪੇ ਸਮਝਾਉਂਦੇ ਨੇ ਪੁੱਤਰ ਆਹ ਕੰਮ ਕਰ ਤੇ ਆਹ ਨਾ ਕਰ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੇ ਪਿਤਾ ਜੀ ਨੇ ਅਸੀਂ ਉਹਨਾਂ ਦੀ ਸੰਤਾਨ ਹਾਂ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਅੱਜ ਆਪਾਂ ਨੂੰ ਸਮਝਾਇਆ ਪੁੱਤਰ ਪਦਾਰਥਾਂ ਦੀ ਮੰਗ ਛੱਡ ਕੇ ਪਰਮੇਸ਼ਰ ਦੀ ਮੰਗ ਕਰ। ਪਾਪਾ ਪਰਮੇਸ਼ਰ ਪਾਪਾ ਪਦਾਰਥ ਆਪਾਂ ਆਮ ਕਰਕੇ ਪਦਾਰਥਾਂ ਦੀ ਮੰਗ ਕਰਦੇ ਹਾਂ ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੀਰਿਆ ਪਰਮੇਸ਼ਰ ਨਾਲ ਜੁੜੇਗਾ ਤੇ ਪਦਾਰਥ ਤੇਰੇ ਮਗਰ ਮਗਰ ਆਉਣਗੇ। ਆਪਾਂ ਹਨੇਰੇ ਸਵੇਰੇ ਨਿਕਲਦੇ ਹਾਂ ਨਾ ਤੇ ਮਾਪੇ ਕਹਿੰਦੇ ਪੁੱਤਰ ਰਾਤ ਲੁਟੇਰਿਆਂ ਨਾ ਪੈ ਜਾਣ ਹਾਲਾਤ ਨਹੀਂ ਚੰਗੇ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਪੁੱਤਰ ਤੂੰ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਨੂੰ ਵਧਣਾ ਹੈ। ਰਾਹ ਦੇ ਵਿੱਚ ਜਿਹੜੀਆਂ ਆਸ਼ਾਵਾਂ ਨੇ ਇਹਨਾਂ ਨੇ ਤੈਨੂੰ ਘੇਰ ਲੈਣਾ ਤੂੰ ਆਪਣੀ ਮੰਜ਼ਿਲ ਤੱਕ ਪਹੁੰਚਣਾ ਨਹੀਂ। ਇਹਨਾਂ ਇਸ਼ਾਵਾਂ ਦੇ ਮਗਰ ਨਾ ਲੱਗੀ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦੀ ਚਾਕ ਰੱਖੀ ਤੇਰੀਆਂ ਤਮਾਮ ਇਸ਼ਾਵਾਂ ਦੀ ਪੂਰਤੀ ਹੋ ਜਾਏਗੀ। ਸ਼ਬਦ ਗੁਰਮੁਖੋ ਕੁਜਲ ਮੇਰਾ ਹੈ ਆਪਾਂ ਨਿਯਮ ਦੇ ਮੁਤਾਬਕ ਸਾਰੇ ਸ਼ਬਦ ਦੇ ਅਰਥ ਵਿਚਾਰ ਵੀ ਕਰਨੀ ਹੈ ਤੇ ਅੱਜ ਤੇ ਕੱਲ ਦੋ ਦਿਨ ਇਸ ਪਾਵਨ ਪਵਿੱਤਰ ਅਸਥਾਨ ਤੇ ਆਪਾਂ ਆਪਣੇ ਸ਼ਹੀਦ ਬਜ਼ੁਰਗਾਂ ਬਾਬਾ ਕਰਮ ਸਿੰਘ ਤੇ ਬਾਬਾ ਮਹਤਾਬ ਸਿੰਘ ਨੂੰ ਚੇਤੇ ਕਰਨਾ ਹੈ, ਜਿਨ੍ਹਾਂ ਨੇ ਆਪਣੇ ਨਿੱਜੀ ਸਵਾਰਥ ਲਈ ਨਹੀਂ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਆਪਾਂ ਤਾਂ ਆਪਣੀਆਂ ਲੋੜਾਂ ਵਾਸਤੇ ਦੂਜੇ ਦੀ ਜਾਨ ਲੈਣ ਨੂੰ ਤਿਆਰ ਹੋ ਜਾਂਦੇ ਹਾਂ ਨਾ ਆਪਣੀਆਂ ਲੋੜਾਂ ਲਈ, ਲੇਕਿਨ ਉਨ੍ਹਾਂ ਨੇ ਗੁਰੂ ਕੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਔਰ ਉਨ੍ਹਾਂ ਹੀਰਿਆਂ ਨੂੰ ਚੇਤੇ ਕਰਨ ਵਾਸਤੇ ਅੱਜ ਤੇ ਕੱਲ ਇੱਥੇ ਵਿਸ਼ੇਸ਼ ਦੀਵਾਨ ਛੱਡਣਗੇ ਗੁਰੂ ਕੇ ਢਾਡੀ ਸਿੰਘ, ਕਵੀਸ਼ਰ ਸਿੰਘ, ਹੋਰ ਵਿਦਵਾਨ ਵੀਰ ਆਪਣੇ ਵਿਚਾਰ ਰੱਖਣਗੇ। ਅਚੇਚੇ ਤੌਰ ਤੇ ਯਤਨ ਕਰੋ ਇੱਥੇ ਹਾਜ਼ਰੀ ਭਰੀ ਜਾਏ। ਯਾਦ ਰੱਖਿਆ ਜੇ ਪਤਾ ਨਹੀਂ ਜ਼ਿੰਦਗੀ ਦੇ ਕਿੰਨੇ ਕੁ ਦਿਨ ਬਾਕੀ ਨੇ, ਪਰ ਇਹ ਗਰੰਟੀ ਨਾਲ ਕਹਿੰਦਾ ਕਿ ਇਹ ਅੱਜ ਦਾ ਜਿਹੜਾ ਦਿਹਾੜਾ ਇਹ ਆਪਾਂ ਜ਼ਿੰਦਗੀ ਦੁਬਾਰਾ ਨਹੀਂ ਵੇਖਣਾ। ਸਾਡੇ ਤੋਂ ਬਾਅਦ ਇਹ ਨਹੀਂ ਵੀ ਇਹ ਦਿਨ ਮੁੱਕ ਜਾਏਗਾ, ਨਹੀਂ ਮਨਾਉਣਗੇ, ਮਨਾਉਣਗੇ ਫੇਰ ਗੁਰਮੁਖ ਪਿਆਰੇ 2122 ਦੇ ਵਿਚ, ਪਰ ਉਦੋਂ ਆਪਾਂ ਨਹੀਂ ਹੋਣਾ। ਇਸ ਕਰਕੇ ਉਪਰਾਲਾ ਕਰਿਆ ਜੇ ਸਮੇਂ ਨੂੰ ਸਾਂਭਣ ਦਾ। ਭਾਈ ਸਾਹਿਬ ਭਾਈ ਵੀਰ ਸਿੰਘ ਦੇ ਬਚਨ ਕਦੇ ਭੁੱਲਦੇ ਨਹੀਂ, ਕਹਿੰਦੇ ਨੇ ਮੈਂ ਰਹੀ ਵਾਸਤੇ ਘੱਤ ਸਮੇਂ ਖਿਸਕਾਈ ਕੰਨੀ, ਮੈਂ ਫੜ ਫੜ ਰਹੀ ਤਰੀਕ ਸਮੇਂ ਨੇ ਇਕ ਨਾ ਮੰਨੀ, ਉਹ ਫੜ ਸੰਭਲ ਸਮੇਂ ਨੂੰ ਉਹ ਡੰਦਾ ਜਾਮਦਾ, ਇਹ ਠਹਿਰ ਨਜਾਤ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਚ ਬੇਨਤੀ, ਬਾਪੂ ਤੂੰ 8ਵੇਂ ਜਾਮੇ ਦੇ ਵਿਚ ਗੁੰਗੇ ਦੇ ਕੋਲੋਂ ਗੀਤਾ ਦੇ ਅਰਥ ਕਰਾ ਦਿੱਤੇ, ਮੇਰੇ ਤੇ ਵੀ ਉਹ ਮਿਹਰ ਕਰੀ, ਤੇਰੀ ਅਗਾਮੀ ਬਾਣੀ ਦੇ ਅਰਥ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ। ਜਿਹੜੀ ਤੇਰੀ ਅਗੰਮੀ ਬਾਣੀ ਹੈ ਨਾ ਇਹਦੇ ਅਰਥ ਤੇਰੇ ਤੋਂ ਬਿਨਾਂ ਕੋਈ ਨਹੀਂ ਜਾਣਦਾ, ਪਰ ਮਿਹਰ ਕਰੀ ਆਪਣਾ ਕਿਰਪਾ ਭਰਿਆ ਹੱਥ ਰੱਖੀ ਤਾਂ ਕਿ ਜੋ ਤੇਰਾ ਅਧਿਆਤਮਿਕ ਸੰਦੇਸ਼ ਹੈ ਇਹ ਵੰਡਿਆ ਵੀ ਜਾਵੇ ਤੇ ਕਿਹਦੇ ਹਿਰਦੇ ਵਿਚ ਹੀ ਵੱਜੇ। ਇਹ ਰਹਿਮਤ ਕਰੀ, ਬਿਰਤੀ ਨੂੰ ਇਕਾਗਰ ਕਰਨ ਲਈ ਯਤਨ ਕਰੋ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ
ਪਰਮਾਤਮਾ ਇੱਕ ਹੈ, ਧਿਆਨ ਦਿਆ ਜੇ ਜਿੰਨੀ ਇਹ ਬਾਣੀ ਸਾਰੀ ਅੱਖਰਾਂ ਵਿਚ ਹੈ, ਲੇਕਿਨ ਜੋ ਇੱਕ ਓਅੰਕਾਰ ਆਰੰਭ ਹੁੰਦਾ ਇਹ ਅੰਕ ਹੈ। ਇਹ ਕਾ ਅੰਕ ਆਮ ਨਿਯਮ ਦੇ ਮੁਤਾਬਕ ਈੜੀ ਨੂੰ ਸਿਹਾਰੀ ਤੇ ਕੱਕਾ ਲਿਖਿਆ ਜਾ ਸਕਦਾ, ਇੱਕ ਉਹ ਵੀ ਲਿਖਿਆ ਜਾ ਸਕਦਾ, ਲੇਕਿਨ ਗੁਰਦੇਵ ਨੇ ਇਹ ਅੰਕ ਕਿਉਂ ਲਾਇਆ? ਇੱਕ ਆ 2 ਫੁੱਟ ਹੋਵੇ, ਇੱਕ ਆ 1 ਸੈਂਟੀਮੀਟਰ ਹੋਵੇ, ਇਹਦੀ ਤਾਕਤ ਵਿਚ ਫਰਕ ਨਹੀਂ ਪੈਂਦਾ, ਇਸ ਕਰਕੇ ਇੱਕ ਅੰਕ ਲਾਇਆ। ਇੱਕ ਅਦਵੈਤ ਰੂਪੀ ਬ੍ਰਹਮ ਆਚਰਨ ਤੇ ਰੱਖਿਆ ਕਰਦਾ। ਵਿਦਵਾਨਾਂ ਨੇ ਇਹਦੇ 63 ਅਰਥ ਕੀਤੇ ਨੇ ਇੱਕ ਓਅੰਕਾਰ ਦੇ, ਲੇਕਿਨ ਆ ਖੁੱਲਾ ਹੋੜਾ ਨਾ, ਮੇਰੀ ਸਮਝ ਮੁਤਾਬਕ ਇਹ ਸਾਨੂੰ ਪ੍ਰੇਰਣਾ ਦਿੰਦਾ। ਮਿੱਤਰਾ, ਕਈ ਧਰਮ ਸਥਾਨਾਂ ਦੇ ਰਾਤ ਨੂੰ ਦਰਵਾਜ਼ੇ ਬੰਦ ਹੋ ਜਾਂਦੇ ਨੇ, ਲੇਕਿਨ ਰੱਬ ਦਾ ਬੂਹਾ ਬੰਦ ਨਹੀਂ ਹੁੰਦਾ। ਉਹਨੂੰ ਦਿਨੇ ਚੇਤੇ ਕਰੀ, ਉਹਨੂੰ ਰਾਤ ਚੇਤੇ ਕਰੀ, ਉਹ ਪਰਿਪੂਰਨ ਪਰਮਾਤਮਾ ਜਿਵੇਂ ਮਾਂ ਆਪਣੇ ਪੁੱਤ ਨੂੰ ਅੜੀਕਦੀ ਵੀ ਮੇਰਾ ਲਾਲ ਆਵੇ, ਇਸੇ ਪ੍ਰਕਾਰ ਉਹ ਪਰਿਪੂਰਨ ਪਰਮਾਤਮਾ ਦਾ ਦਰਵਾਜ਼ਾ 8 ਪਰ ਖੁੱਲਾ ਹੈ। ਅਖਰੀ ਅਰਥ ਇਹ ਨੇ, ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਹੈ
ਸਤਨਾਮ,
ਔਰ ਉਸ ਪਰਮਾਤਮਾ ਦਾ ਨਾਮ ਸਤ ਹੈ ਕੇਵਲ ਤੇ ਕੇਵਲ। ਇੱਕ ਧਿਆਨ ਦਿਆ ਜੇ ਬੜੀ ਨਿੱਕੀ ਜੀ ਗੱਲ, ਆਮ ਆਪਾਂ ਗੱਡੀਆਂ ਤੇ ਸਤਨਾਮ ਲਿਖਿਆ ਮਾੜੀ ਬਾਤ ਨਹੀਂ, ਥਾਂ ਥਾਂ ਤੇ ਅਸੀਂ ਜਾਣੇ ਆ ਗੁਰਦੁਆਰਿਆਂ ਦੀ ਇਮਾਰਤਾਂ ਤੇ ਸਤਨਾਮ ਲਿਖਿਆ, ਲੇਕਿਨ ਅਸੀਂ ਸੁਚੇਤ ਨਹੀਂ। ਨਿਗਾਹ ਰੱਖਣੀ ਸੱਸਾ ਤੱਤੇ ਨੂੰ ਸਿਹਾਰੀ ਤੇ ਨੰਨੇ ਅੱਗੇ ਕੰਨਾਂ ਤੇ ਮੰਮਾ ਨਾਮ ਲਿਖਿਆ ਥੱਲੇ ਔਂਕੜ ਲਿਖਦੇ ਨਹੀਂ। ਮੈਂ ਤਾਂ ਥਾਂ ਥਾਂ ਤੇ ਵੇਹਨਾ ਤੇ ਬੇਨਤੀ ਵੀ ਕਰਨਾ, ਤੁਸੀਂ ਵੇਖਿਆ ਜੇ ਤੇ ਤੁਹਾਡੇ ਚੋਂ ਕੋਈ ਬੰਦਾ ਕਹਿ ਸਕਦਾ ਗਿਆਨੀ ਜੀ ਫਰਕ ਕੀ ਪੈਂਦਾ ਹੈ, ਬਾਣੀ ਚ ਔਂਕੜ ਬਹੁਤ ਮੇਰਾ ਲੱਗਾ ਹੈ, ਬੇਅੰਤ ਮੇਰਾ। ਜਿਹੜਾ ਮੰਮੇ ਥੱਲੇ ਔਂਕੜ ਲੱਗਾ ਨਾ, ਇਹਦਾ ਅਰਥ ਇਹ ਹੈ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਨਾਮ ਸੱਤ, ਬਾਕੀ ਆਪਾਂ ਝੂਠੇ ਹਾਂ। ਜਿਹੜਾ ਵਾਹਿਗੁਰੂ ਆ ਨਾ ਉਹ ਸੱਤ ਹੈ, ਉਹ ਸੀ, ਉਹ ਹੈ ਔਰ ਹੋਵੇਗਾ।
ਕਰਤਾ ਪੁਰਖ
ਜਿੰਨੀ ਸ੍ਰਿਸ਼ਟੀ ਇਹਨੂੰ ਉਹ ਬਣਾਉਣ ਵਾਲਾ, ਘੜਨ ਵਾਲਾ, ਕਰਤਾ ਘੜਨ ਵਾਲਾ ਬਣਾਉਣ ਵਾਲਾ ਹੈ ਤੇ ਪੁਰਖ ਪੁਰਸ਼ਾਰ ਦੇਣ ਵਾਲਾ ਹੈ। ਇੱਕ ਇਹ ਵੀ ਅਰਥ ਕੀਤਾ ਵੀ 18 ਨਰਕਾਂ ਦੇ ਵਿੱਚੋਂ ਇੱਕ ਨਰਕ ਦਾ ਨਾਂ ਹੈ ਪੂ, ਪੱਪੇ ਨੂੰ ਦਲੈਂਗੜੀ ਉੱਪਰ ਟਿੱਪੀ, ਉਸ ਪੂ ਨਾਮੇ ਨਰਕ ਦੇ ਵਿੱਚੋਂ ਰੱਖਿਆ ਕਰਨ ਵਾਲਾ ਵੀ ਹੈ।
ਨਿਰਭਉ
ਜਿਹੜਾ ਹਰ ਜਿਹਦਾ ਕਹਿੰਦੇ ਦੁਸ਼ਮਣੀ ਹੋਵੇਗਾ ਨਾ, ਉਹਨੂੰ ਡਰ ਆਉਂਦਾ ਕਿਤੇ ਮੈਨੂੰ ਦੁਸ਼ਮਣ ਮੇਰਾ ਮਾਰ ਨਾ ਦੇ, ਉਹ ਪਰਮਾਤਮਾ ਖੌਫ ਤੋਂ ਰਹਿਤ ਹੈ। ਤੇ ਕਾਰਨ ਕੀ ਹੈ?
ਨਿਰਵੈਰ।
ਆਪਾਂ ਤਾਂ ਵੈਰ ਨਾਲ ਭਰੇ ਪਏ ਆ, ਈਰਖਾ ਨਾਲ ਭਰੇ ਪਏ ਆ, ਉਸ ਪਰਮਾਤਮਾ ਦੀ ਕਿਸੇ ਨਾਲ ਵੈਰ ਨਹੀਂ। ਇਹਦੀ ਸਾਦੀ ਜੀ ਮਿਸਾਲ, ਅਸੀਂ ਚੋਰ ਹੋ ਸਕਦੇ ਹਾਂ, ਅਸੀਂ ਠੱਗ ਹੋ ਸਕਦੇ ਹਾਂ, ਅਸੀਂ ਲੋਕਾਂ ਨੂੰ ਬੁਰਾ ਕਹਿ ਸਕਦੇ ਹਾਂ, ਲੇਕਿਨ ਰੱਬ ਸਾਨੂੰ ਫੇਰ ਵੀ ਰੋਟੀ ਦਿੰਦਾ। ਉਹ ਇਹ ਨਹੀਂ ਬਹਿੰਦਾ ਵੀ ਗੁਨਾਹ ਕਰ ਤੇ ਇਹਨੂੰ ਰੋਟੀ ਨਹੀਂ ਦੇਣੀ, ਉਹਦੇ ਮਨ ਵਿਚ ਕਿਸੇ ਦੇ ਪ੍ਰਤੀ ਵੈਰ ਈਰਖਾ ਨਹੀਂ।
ਅਕਾਲ ਮੂਰਤ
ਸਾਰੀ ਸ੍ਰਿਸ਼ਟੀ ਕਾਲ ਦੇ ਅਧੀਨ, ਆਪਾਂ ਜਿੰਨੇ ਬੈਠੇ ਹਾਂ ਆਪਾਂ ਕਾਲ ਦੇ ਅਧੀਨ ਹਾਂ, ਪਤਾ ਨੀ ਕਦੋਂ ਤੁਰ ਜਾਈਏ। ਰੋਜ਼ਾਨਾ ਆਪਾਂ ਪਾਠ ਕਰਦੇ ਹਾਂ, ਵਾਹਿਗੁਰੂ ਕੱਲਾ ਕਾਲ ਤੋਂ ਰਹਿਤ ਹੈ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਕਾਲ ਦਾ ਤਮਾਸ਼ਾ ਖੇਡ ਹੈ, ਲੇਕਿਨ ਵਾਹਿਗੁਰੂ ਇਸ ਕਾਲ ਤੋਂ ਉੱਪਰ ਜਾਣਨਾ ਕਰੀਏ।
ਅਜੂਨੀ ਸੈਭੰ
ਆਪਾਂ 84 ਲੱਖ ਜੂਨ ਦਾ ਗੁਰਬਾਣੀ ਚ ਵੇਰਵਾ ਪੜ੍ਹਦੇ ਹਾਂ, ਉਹ ਪ੍ਰਮਾਤਮਾ ਜੂਨਾਂ ਚ ਨਹੀਂ ਆਉਂਦਾ, ਉਹ ਜੰਮਣ ਤੇ ਮਰਨ ਤੋਂ ਰਹਿਤ ਹੈ।
ਗੁਰ ਪ੍ਰਸਾਦ
ਸੋ ਸੈਭੰ ਤੋਂ ਭਾਵ ਹੁੰਦਾ ਸੁਤੇ ਸਿੰਘ, ਇਹਦਾ ਅੰਗਰੇਜ਼ੀ ਵਿਚ AUTO ਆਟੋ, ਕੋਈ ਕਿਸੇ ਨੇ ਬਣਾਇਆ ਹੁੰਦਾ ਨਾ, ਲੇਕਿਨ ਪ੍ਰਮਾਤਮਾ ਕਿਸੇ ਦਾ ਬਣਾਇਆ ਹੋਇਆ ਨਹੀਂ। ਸੈਭੰ ਦਾ ਭਾਵ ਉਹ ਆਪਣੇ ਆਪ ਤੋਂ ਬਣਿਆ ਹੈ, ਪਰ ਇਸ ਗੱਲ ਦੀ ਸਮਝ ਗੁਰੂ ਦੀ ਕਿਰਪਾ ਨਾਲ ਪਵੇਗੀ।
ਗੁਰ ਪ੍ਰਸਾਦ
ਗੁਰੂ ਦੀ ਕਿਰਪਾ ਦੀ ਨਾਲ, ਪਰ ਸਵਾਦਾਂ ਤੋਂ ਪਰੇ ਹੋਵੇਗਾ ਤਾਂ ਪਤਾ ਚੱਲੇਗਾ।
ਰਾਗ ਗੋਂਡ ਚੌਪਦੀ ਮਹੱਲਾ ਚੌਥਾ,
ਗੋਂਡ ਰਾਗ, ਗੋਂਡ ਰਾਗ ਵਿਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਬਾਲਕ ਜਿਹੜੇ ਰਾਗੀ ਸਿੰਘ ਵੀਰ ਕੀਰਤਨ ਕਰਦੇ ਨੇ ਉਹਨਾਂ ਨੂੰ ਸੁਰਤਾਲ ਸੁਣਾਇਆ ਵੀ ਐਸ ਤਾਲ ਵਿਚ ਕੀਰਤਨ ਕਰਨਾ। ਪਹਿਲੇ ਕਰ ਸੁਰਤਾਲ ਵਿਚ ਗੁਰੂ ਰਾਮਦਾਸ ਪਾਤਸ਼ਾਹ ਦਾ ਚਾਰਿਆ ਹੋਇਆ ਸ਼ਬਦ ਹੈ ਚੇ ਚੌਪਦੇ ਤੋਂ ਭਾਵ ਚਾਰ ਚਾਰ ਚਰਨਾਂ ਵਾਲਾ ਸ਼ਬਦ। ਇਹਨੂੰ ਆਮ ਕਰਕੇ ਕਈ ਵਾਰ ਆਪਾਂ ਬਿਨਾਂ ਵਿਚਾਰ ਤੋਂ ਚੌਪਦੇ ਪੜ੍ਹਦੇ ਨੇ ਆ, ਖਿਆਲ ਕਰਿਆ ਕਰੋ ਚੌ ਡੈਕਸ ਤੇ ਪਦੇ ਚਾਰ ਪਦਿਆਂ ਵਾਲੇ ਸ਼ਬਦ ਨੇ। ਗੁਰੂ ਰਾਮਦਾਸ ਪਾਤਸ਼ਾਹ ਪਹਿਲੇ ਕਰ ਸੁਰਤਾਲ ਵਿਚ ਗੋਂਡ ਰਾਗ ਵਿਚ ਇਹ ਸ਼ਬਦ ਉਚਾਰ ਰਹੇ ਹਨ।
ਜੇ ਮਨ ਚਿਤ ਆਸ ਰੱਖੇ ਹਰ ਉਪਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਉਤਮ ਬਖਸ਼ੇ ਹਨ। ਤਿੰਨ ਤਰ੍ਹਾਂ ਦੇ ਬਖਸ਼ੇ ਹੁੰਦੇ ਨੇ, ਉਤਮ ਮਤ ਤੇ ਕ੍ਰਿਸ਼ਟ। ਕਨਿਸ਼ਟ ਭਗਤਾ ਉਹ ਹੁੰਦਾ ਹੈ ਜਿਹੜਾ ਕਿਸੇ ਢੰਗ ਨਾਲ ਦੂਜੇ ਨੂੰ ਸਿੱਖਿਆ ਦੇਵੇ ਉਹ, ਔਰ ਮੱਧਮ ਉਹ ਹੁੰਦਾ ਜਿਵੇਂ ਆਪਾਂ ਕਿਸੇ ਨੂੰ ਸੰਬੋਧਨ ਕਰਕੇ ਆਖੀਏ ਭਾਈ ਆ ਕੰਮ ਕਰ ਜਾਂ ਨਾ ਕਰ, ਯੂ ਯੂ ਅੰਗਰੇਜ਼ੀ ਵੀ ਕਹਿੰਦੇ ਤੂੰ ਤੇ ਤੁਸੀਂ, ਇਹ ਮੱਧਮ ਭਗਤਾ ਹੈ। ਉਤਮ ਭਗਤਾ ਉਹ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਕਹਿ ਕੇ ਦੂਜਿਆਂ ਨੂੰ ਸਮਝਾਉਂਦਾ ਤਾਂ ਕਿ ਦੂਜਾ ਬੁਰਾ ਨਾ ਮਨਾਵੇ, ਕਿਉਂਕਿ ਆਪਣੇ ਸੁਣਨ ਦੀ ਵੀ ਤਾਕਤ ਨਹੀਂ ਨਾ, ਕਿਉਂਕਿ ਸੱਚ ਸੁਣਨਾ ਵੀ ਔਖਾ ਤੇ ਸੱਚ ਕਹਿਣਾ ਵੀ ਔਖਾ। ਇਸ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਉਤਮ ਭਗਤੇ ਹੋਣ ਕਰਕੇ ਭਾਵ ਆਪਣੇ ਆਪ ਨੂੰ ਕਹਿ ਕੇ ਸੁਣਾਉਂਦੇ ਸਮਝਾਉਂਦੇ ਸਾਨੂੰ ਹਨ, ਹੇ ਮੇਰੇ ਮਨਾ ਜੇ ਮਨ ਚਿੱਤ ਆਸ ਰੱਖੇ ਹਰ ਉਪਰ। ਆ ਦੋ ਲਫ਼ਜ਼ ਆਏ ਨੇ ਮਨ ਤੇ ਚਿੱਤ, ਜਿਵੇਂ ਮੰਜੇ ਦੇ ਚਾਰ ਪਾਵੇ ਹੁੰਦੇ ਨੇ ਨਾ, ਆਪਾਂ ਗ੍ਰੰਥਾਂ ਵਿੱਚ ਲਫ਼ਜ਼ ਪੜ੍ਹਦੇ ਅੰਤਿਸ਼ਕਰਨ, ਜਿਹੜਾ ਅੰਤਿਸ਼ਕਰਨ ਹੈ ਇਹ ਚਾਰ ਚੀਜ਼ਾਂ ਦਾ ਬਣਿਆ, ਮਨ, ਬੁੱਧ, ਚਿੱਤ ਤੇ ਹੰਕਾਰ। ਇਹਨਾਂ ਚਾਰ ਦੇ ਇਕੱਠ ਨੂੰ, ਸਮੂਹ ਨੂੰ ਕਹਿੰਦੇ ਨੇ ਅੰਤਿਸ਼ਕਰਨ। ਲੇਕਿਨ ਇੱਥੇ ਦੋ ਵਰਤੇ ਨੇ, ਇੱਕ ਮਨ ਇੱਕ ਚਿੱਤ ਦੇ ਨਾਲ ਖਿਆਲ ਰੱਖਿਆ ਜੇ, ਪੜ੍ਹ ਕੇ ਵੇਖਿਆ ਜੇ, ਨੰਨੇ ਨੂੰ ਵੀ ਸਿਹਾਰੀ ਤੇ ਤੱਤੇ ਨੂੰ ਵੀ ਸਿਹਾਰੀ, ਇਹਨੂੰ ਕਹਾਂਗੇ ਪੰਜਾਬੀ ਦੀ ਵਿਆਕਰਨ ਮੁਤਾਬਕ ਕਿਰਿਆ। ਕਿਉਂਕਿ ਸਾਰੇ ਪਵਾੜਿਆਂ ਦੀ ਜੜ ਮਨ ਹੈ ਨਾ, ਤੇ ਆਪਾਂ ਇੱਥੇ ਬੈਠੇ ਹਾਂ, ਚਿੱਤ ਕੀ ਹੁੰਦਾ, ਆਪਾਂ ਇੱਥੇ ਬੈਠੇ ਹਾਂ ਤੇ ਕਿਸੇ ਨਾਲ ਆਪਣਾ ਲੈਣ ਦੇਣ, ਤੇ ਆਪਾਂ ਕਹਿੰਦੇ ਅੱਜ ਕਥਾ ਸੁਣਨ ਤਾਂ ਆ ਗਏ ਹਾਂ ਤੇ ਫਲਾਣੇ ਨੇ ਪੈਸੇ ਦੇਣ ਆਉਣਾ ਸੀ, ਪਤਾ ਨੀ ਆ ਕੇ ਮੁੜ ਕੇ ਮੁੜ ਨਾ ਜਾਏ। ਜਿਹੜਾ ਇਹ ਸਿਧਾਂਤ ਹੈ ਨਾ, ਇਹਨੂੰ ਕਹਿੰਦੇ ਨੇ ਚਿੱਤ। ਫਲਾਣੇ ਕੋਲ ਕੁਝ ਲੈਣਾ ਸੀ, ਉਹਨੇ ਕਰਾਰ ਕੀਤਾ ਸੀ, ਹੋ ਸਕਦਾ ਆਵੇ ਤੇ ਇੱਥੇ ਆ ਕੇ ਮੁੜ ਨਾ ਜਾਵੇ। ਇਸ ਕਰਕੇ ਜੇ ਮਨ ਚਿੱਤ ਆਸ ਰੱਖੇ ਹਰ ਉਪਰ, ਜੇ ਮਨ ਕਰਕੇ ਤੇ ਚਿੱਤ ਕਰਕੇ ਇੱਕ ਵਾਹਿਗੁਰੂ ਤੇ ਆਸ ਰੱਖੇ, ਉਮੀਦ ਰੱਖੇ, ਤਾਂ
ਮਨ ਚਿੰਦੀ ਅਨੇਕ ਅਨੇਕ ਫਲ ਪਾਈ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰਮੁਖਾ ਘਬਰਾ ਨਾ, ਤੂੰ ਤਾਂ ਇੱਕ ਦੀ ਗੱਲ ਕਰਦਾ ਨਾ, ਜੋ ਵੀ ਤੂੰ ਆਪਣੇ ਮਨ ਵਿਚ ਆਵੇਗਾ ਤੈਨੂੰ ਮਿਲ ਜਾਏਗਾ, ਜੋ ਵੀ ਮਨ ਵਿਚ ਆਵੇਗਾ। ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਗੁਰੂ ਰਾਮਦਾਸ ਪਾਤਸ਼ਾਹ ਦਾ ਚਾਰਨ ਕੀਤਾ, ਸ਼ਾਇਦ ਧਨਾਸੀ ਰਾਗ ਵਿਚ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਪਰ ਥੋੜੀ ਜੀ ਖੇਚਲ ਕਰ ਕੀ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹਰ ਪੁਰਖ ਨਿਰੰਜਨਾ। ਭਲਿਆ ਜੇ ਸੱਚੇ ਨਾਮ ਨੂੰ ਜਪੇਗਾ ਨਾ, ਤੇਰੇ ਇੱਥੇ ਵੀ ਮੁੱਖ ਉਜਲਾ ਤੇ ਪਰਲੋਕ ਵਿਚ ਹੀ ਮੁੱਖ ਉਜਲਾ ਲੈ ਕੇ ਜਾਵੇਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਪਿਆਰਿਓ ਜੋ ਵੀ ਤੁਸੀਂ ਫੁਰਨਾ ਕਰੋਗੇ, ਉਹ ਵਾਹਿਗੁਰੂ ਤੁਹਾਨੂੰ ਅਨੇਕਾਂ ਤਰ੍ਹਾਂ ਦੇ ਫਲ ਦੇਵੇਗਾ।
ਹਰ ਜਾਣੈ ਸਭ ਕੁਛ ਜੋ ਜੀ ਵਰਤਾ।
ਭੋਲੇ ਆ ਨਾ ਆਪਾਂ, ਭੋਲੇ ਆਪਾਂ ਕਹਿੰਦੇ ਰੱਬ ਨੂੰ ਕੀ ਪਤਾ ਵੀ ਮੇਰੇ ਮਨ ਵਿਚ ਕੀ ਹੈ, ਮੈਂ ਕੀ ਚਾਹੁੰਦਾ। ਪਾਤਸ਼ਾਹ ਕਹਿੰਦੇ, ਹਰ ਜਾਣੇ ਸਭ ਕੁਛ ਜੋ ਜੀਏ ਵਰਤੈ, ਜਿਹੜਾ ਤੇਰੇ ਮਨ ਚ ਵਰਤਾ ਨਾ, ਉਹ ਪਰਿਪੂਰਨ ਤੈਨੂੰ ਪਰਮਾਤਮਾ ਜਾਣਦਾ ਵੀ ਤੇਰੇ ਮਨ ਵਿਚ ਕੀ ਸੋਚ ਹੈ, ਕੀ ਖਿਆਲ ਚੱਲ ਰਹੇ ਹਨ।
ਰੱਬ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ।
ਇਹ ਤਾਂ ਗੁਰਮੁਖੋ ਅੱਜ ਕੱਲ ਆਮ ਮਸਲਾ ਬਣ ਗਿਆ, ਆਮ ਮਸਲਾ। ਗਿਆਨੀ ਜੀ, ਮੈਨੂੰ 6 ਮਹੀਨੇ ਹੋ ਗਏ ਨੇ, ਮੈਂ ਜੋੜੇ ਕਰ ਸੇਵਾ ਕਰਦਾ, ਜੇ ਗੱਲ ਨੀ ਜੇ ਬਣੀ, ਇਹ ਆਮ ਚੱਲਦਾ ਆਮ। ਗਿਆਨੀ ਜੀ, ਤੁਸੀਂ ਕਹਿੰਦੇ ਪਾਠ ਕਰਿਆ ਕਰੋ, ਲੋਕੀ ਤਾਂ 40 ਕਰਦੇ ਨੇ, ਮੈਨੂੰ 75 ਪਾਠ ਹੋ ਗਏ, 75 ਅਜੇ ਕੀ ਬਣੇਗਾ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਪਿਆਰਾ ਤੂੰ ਤਾਂ 75-74 ਦੀ ਗੱਲ ਕਰਦਿਆ ਨਾ, ਤੇਰੀ ਇੱਕ ਤਿਲ ਜਿੰਨੀ ਮਿਹਨਤ ਵੀ ਕੀਤੀ ਰੱਬ ਇਵੇਂ ਨੀ ਜਾਣ ਦੇਗਾ। ਸਭ ਤੋਂ ਛੋਟੀ ਜੀ ਹੁੰਦੀ ਤਿਲ। ਕਹਿੰਦੇ ਵੀ ਜਿਹਨੇ ਪ੍ਰਮਾਤਮਾ ਨੂੰ ਚੇਤੇ ਕੀਤਾ ਨਾ, ਜਿਹੜਾ ਘਾਲਣਾ ਘਾਲਦਾ, ਉਹ ਪਰਮਾਤਮਾ ਇੱਕ ਤਿਲ ਦੀ ਵੀ ਕੀਮਤ ਦਿੰਦਾ, ਉਹ ਇਵੇਂ ਨੀ ਜਾਏਗਾ।
ਹਰ ਜਿਸ ਕੀ ਆਸ ਕੀਜੈ ਮਨ ਮੇਰੇ।
ਇਸ ਕਰਕੇ ਮੇਰੇ ਮਨਾ, ਉਸ ਵਾਹਿਗੁਰੂ ਤੇ ਆਸ ਰੱਖ, ਉਹ ਉਮੀਦ ਰੱਖ।
ਜੋ ਸਭ ਮੈਂ ਸਵਾਮੀ ਰਹਿਆ ਸਮਾਈ।
ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਇਕਦਮ ਮਨ ਵਿੱਚ ਖਿਆਲ ਆ ਜਾਂਦਾ ਬੀਬੀ ਭਾਗ ਭਰੀ ਦਾ। ਸ੍ਰੀ ਨਗਰ ਵਿਚ ਬੀਬੀ ਭਾਗ ਭਰੀ ਨੇ ਕਰੇਜਾ ਤਿਆਰ ਕੀਤਾ, ਕਹਿੰਦੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਮੇਰੀ ਕੋਈ ਇੱਛਾ ਨੀ, ਮੇਰੇ ਤੇ ਕਿਰਪਾ ਕਰੀ, ਮੈਂ ਰੇਜਾ ਬਣਾਇਆ ਤੇ ਤੈਨੂੰ ਚੋਲਾ ਪਵਾਉਣਾ, ਤੈਨੂੰ ਚੋਲਾ ਬਣਾ ਕੇ। ਲੋਕ ਉਹਦਾ ਪੁੱਤ ਸੀ ਸੇਵਾ ਦੱਸ, ਕਹਿੰਦੇ ਸੇਵਾ ਦੱਸ ਆ, ਤੇਰੀ ਮਾਂ ਬਜੁਰਗ ਹੋਣ ਕਰਕੇ ਦਿਮਾਗ ਕੰਮ ਨੀ ਕਰਦਾ। ਜਿਸ ਗੁਰੂ ਨੂੰ ਲੋਕੀ ਤੋਪਾਂ ਭੇਟ ਕਰਦੇ ਨੇ, ਜਿਹਨੂੰ ਦਸ਼ਾਲੇ ਤੇ ਘੋੜੇ ਭੇਟ ਕਰਦੇ, ਭਲਾ ਤੁਹਾਡੇ ਰੇਜੇ ਲਈ ਇੱਥੇ ਆਵੇਗਾ। ਤੇ ਮਾਂ ਕਹਿੰਦੀ, ਪੁੱਤਰ ਮੈਨੂੰ ਆਪਣੇ ਗੁਰੂ ਤੇ ਆਸ ਹੈ, ਔਰ ਪਿਆਰੋ ਉਹ ਮੇਰੀ ਪੀੜੀ ਦਾ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਸ ਮਾਤਾ ਭਾਗ ਭਰੀ ਦੇ ਚੋਲੇ ਨੂੰ ਪ੍ਰਵਾਨ ਕਰਨ ਲਈ ਸ੍ਰੀ ਨਗਰ ਗਿਆ। ਇੱਕ ਮੈਂ ਗੱਲ ਕਹਿਣੀ ਭੁੱਲ ਨਾ ਜਾਵਾਂ, ਆ ਦੀਵਾਲੀ ਲੰਘੀ ਹੈ, ਲੋਕਾਂ ਨੇ ਲਕਸ਼ਮੀ ਦੀ ਪੂਜਾ ਕੀਤੀ, ਦੀਵੇ ਜਗਾਏ, ਤੇ ਜਿੱਦਣ ਦੀਵਾਲੀ ਸੀ ਨਾ, ਮੈਂ ਇਸ਼ਨਾਨ ਪੰਥਾਂ ਗੁਰੂ ਕੇ ਸਰੋਵਰਾਂ ਤੋਂ ਕਰਕੇ ਘਰ ਜਾ ਕੇ ਬਾਣੀ ਪੜ ਕੇ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਜਿਹੜੇ ਮਾਇਆ ਮੰਗਦੇ ਉਹਨਾਂ ਦੇ ਘਰ ਮਾਇਆ ਭੇਜਦੇ, ਪਰ ਕਿਰਪਾ ਕਰ ਮੇਰੇ ਕੋਲ ਤੂੰ ਕਿਤੇ ਆ ਜਾ। ਮੈਂ ਇਹ ਅਰਦਾਸ ਕੀਤੀ ਸੀ, ਮੈਂ ਕਿਹਾ ਜਿਹੜੇ ਮਾਇਆ ਮੰਗਦੇ ਨਾ ਉਹਨਾਂ ਦੀ ਲੋੜ ਉਹਨਾਂ ਨੂੰ ਦੇ ਦੇ, ਪਰ ਮੇਰੇ ਤੇ ਮਿਹਰ ਕਰ, ਮੈਨੂੰ ਮਾਇਆ ਦੀ ਲੋੜ ਨੀ, ਮੈਨੂੰ ਤੇਰੇ ਚਰਨਾਂ ਦੀ ਲੋੜ, ਤੂੰ ਆ ਗਿਆ ਤੇ ਪਸੇ ਕੀ ਰਹਿ ਜਾਏਗਾ। ਗੁਰੂ ਕੇ ਸਿੱਖੋ ਮੈਂ ਬੇਨਤੀ ਕਰਾਂ, ਅਸੀਂ ਕਿਸੇ ਦਾ ਵਿਰੋਧ ਨਹੀਂ ਕਰਨਾ, ਆਪਾਂ ਗੁਰਸਿੱਖ ਹਾਂ, ਆਪਾਂ ਗੁਰੂ ਕੋਲੋਂ ਗੁਰੂ ਨੂੰ ਮੰਗੇ ਪਦਾਰਥ ਮਗਰ ਮਗਰ ਆ ਜਾਣਗੇ। ਆਪਾਂ ਤਾਂ ਮਾਇਆ ਦੇ ਮਗਰ ਲੱਗ ਪਏ, ਜੇ ਗੁਰੂ ਵੱਲ ਹੈ ਨਾ ਤੇ ਸਭ ਕੁਝ ਆ ਜਾਏਗਾ। ਆਪਾਂ ਸ਼ਬਦ ਸਾਨੂੰ ਸਾਰਿਆਂ ਨੂੰ ਕੰਠ ਹੈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮਛੰਦਾ, ਤੂੰ ਸਭ ਕੁਛ ਮੈਨੂੰ ਸੁਣ ਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਬਈ ਖਰਚ ਰਹਿੰਦਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਮਿਹਰ ਕਰਨ।
ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ।
ਇਸ ਕਰਕੇ ਮੇਰੇ ਮਨਾ, ਜਿਹੜਾ ਸੰਸਾਰ ਦਾ ਮਾਲਕ ਹੈ, ਜਗਦੀਸ਼ ਦਾ ਭਾਵਨ ਦਾ ਜਗ ਦਾ ਮਾਲਕ ਗੁਸਾਈ ਪ੍ਰਮਾਤਮਾ ਦਾ ਨਾਮ ਹੈ, ਇਹ ਮੇਰੇ ਮਨਾ ਜਿਹੜਾ ਸੰਸਾਰ ਦੀ ਆਸਾ ਨੂੰ ਪੂਰੀਆਂ ਕਰਨ ਵਾਲਾ ਹੈ, ਜਿਹੜਾ ਸੰਸਾਰ ਦਾ ਮਾਲਕ ਹੈ, ਇਹ ਮੇਰੇ ਮਨਾ ਉਹਦੇ ਤੇ ਆਸ ਕਰਨਾ ਕਰ।
ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ।
ਇਹ ਭਾਈ ਪਰਿਪੂਰਨ ਪ੍ਰਮਾਤਮਾ ਤੋਂ ਬਿਨਾਂ ਆਪਾਂ ਕਿਸੇ ਪ੍ਰਕਾਰ ਦੀ ਆਸ ਉਮੀਦ ਕਰਾਂਗੇ ਤਾਂ
ਸਾਨੇ ਫਲ ਆਸ ਸਭ ਬਿਰਥੀ ਜਾਈ।
ਬਾਕੀ ਦੀਆਂ ਜਿੰਨਾ ਆਸਾਂ ਨੇ ਗੁਰਮੁਖੋ ਨਿਸਫਲ ਨੇ, ਕਿਸੇ ਕੰਮ ਨੇ, ਇਹ ਅੱਗੇ ਜਾ ਕੇ ਸਤਿਗੁਰੂ ਪਾਤਸ਼ਾਹ ਨਿਰਣਾ ਵੀ ਕਰਨਗੇ।
ਰਹਾਓ
ਵਿਸਰਾਮ ਦੇ ਕਰਕੇ ਗੁਰਦੇਵ ਕਿਰਪਾ ਕਰਦੇ ਨੇ, ਤੇ ਵਿਦਵਾਨਾਂ ਦੇ ਕਹਿਣ ਮੁਤਾਬਕ ਇਹਦਾ ਇੱਕ ਇਹ ਵੀ ਉਹਨਾਂ ਵੀਰਾਂ ਨੇ ਅਰਥ ਕੀਤਾ ਹੈ, ਇਹ ਆਪਣੇ ਅੰਦਰ ਗੁਰਮੁਖਾ ਰਾਹ ਤੇ ਆ ਕੇ ਸੋਚ ਵੀ ਤੂੰ ਕਿਹਦੇ ਇਤਿਹਾਸ ਕਰਦਾ, ਮਾਇਆ ਤੇ ਕਰਦਾ ਕਿ ਪ੍ਰਮਾਤਮਾ ਤੇ ਕਰਦਾ ਹੈ। ਇਹ ਕੁਝ ਗੁਰਮੁਖਾਂ ਨੇ ਇਹ ਵੀ ਅਰਥ ਕੀਤੇ ਹਨ।
ਜੋ ਦੀਸੈ ਮਾਇਆ ਮੋਹ ਕੁਟੰਬ ਸਭ।
ਯਾਦ ਰੱਖ ਜਿਹੜੀ ਤੂੰ ਮਾਇਆ ਬਿਨਾਂ, ਜਿਹੜੀ ਤੈਨੂੰ ਮਾਇਆ ਦੀ ਪਕੜ ਹੈ, ਪਰਿਵਾਰ ਨਾਲ ਤੇਰਾ ਮੋਹ ਹੈ, ਇਹਦੀ ਗੁਰਮੁਖੋ। ਮੈਂ ਆਪਣੇ ਚਾਚਾ ਜੀ ਕੋਲੋਂ ਇੱਕ ਉਦਾਹਰਣ ਪੜ੍ਹੀ, ਬੜੀ ਮਨ ਨੂੰ ਟੁੰਬਣ ਵਾਲੀ। ਗੁਰਬਾਣੀ ਚ ਇੱਕ ਪੰਕਤੀ ਆਉਂਦੀ ਹੈ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਮੈਂ ਉਹਨਾਂ ਨੂੰ ਆਖਿਆ ਮਹਾਂਪੁਰਸ਼ੋ, ਭਈ ਰਾਵਣ ਮਹਾਨ ਵਿਦਵਾਨ ਸੀ, ਲੇਕਿਨ ਉਹਨਾਂ ਦੇ ਵਾਸਤੇ ਇਹ ਲਫ਼ਜ਼ ਕਿਉਂ ਵਰਤਿਆ ਗਿਆ? ਜੋ ਉਹਨਾਂ ਪੜ੍ਹਾਇਆ ਉਹਦੇ ਮੁਤਾਬਕ ਮੈਂ ਕਹਿਣ ਲੱਗਾ। ਕਹਿੰਦੇ ਆਪਾਂ ਸਾਰੇ ਜਾਣਦੇ ਹਾਂ ਉਹਦੀ ਸੋਨੇ ਦੀ ਲੰਕਾ ਸੀ, ਇਹ ਆਪਾਂ ਸਾਰੇ ਪੜ੍ਹਦੇ ਤੇ ਸੁਣਦੇ ਹਾਂ। ਜਦੋਂ ਉਹਦੀ ਮੌਤ ਹੋਈ ਨਾ, ਤੇ ਉਹਨਾਂ ਦੀ ਧਰਮ ਪਤਨੀ ਮਾਤਾ ਮਦੋਦਰੀ ਜੀ ਰਾਮ ਜੀ ਦੇ ਕੋਲ ਗਏ ਕਿ ਸਾਨੂੰ ਕਰਤੀ ਸੋਨਾ ਚਾਹੀਦਾ, ਕਿਉਂਕਿ ਆਪਣੀਆਂ ਕਈ ਰਸਮਾਂ ਹੁੰਦੀਆਂ ਨੇ ਸਮਾਜਿਕ, ਕਈ ਧਾਰਮਿਕ। ਸਮਾਜਿਕ ਰਸਮ ਸੀ ਕਿ ਮੁਰਦੇ ਦੇ ਮੂੰਹ ਚ ਇੱਕ ਰੱਤੀ ਤੋਲਾ ਸੋਨਾ, ਰੱਤੀ ਸੋਨਾ ਪਾਉਂਦੇ ਸਨ। ਮਾਤਾ ਦਮੋਦਰੀ ਜੀ ਗਏ ਤੇ ਰਾਮ ਜੀ ਨੂੰ ਜਾ ਕੇ ਬੇਨਤੀ ਕੀਤੀ ਇੱਕ ਰੱਤੀ ਸੋਨਾ ਚਾਹੀਦਾ, ਤੇ ਰਾਮ ਜੀ ਕਹਿਣ ਲੱਗੇ ਮਾਤਾ ਜੀ ਅੱਗੇ ਵੀ ਲੰਕਾ ਤੁਹਾਡੀ ਤੇ ਹੁਣ ਵੀ ਤੁਹਾਡੀ, ਆਪਣੇ ਦਿਓਰ ਕੋਲੋਂ ਲੈ ਲਓ। ਕਹਿਣ ਲੱਗੇ ਮੈਂ ਦਿਓਰ ਕੋਲੋਂ ਨਹੀਂ ਮੰਗਣਾ। ਉਹਦੀ ਅੰਤਮ ਕਿਰਿਆ ਦੇ ਮੌਕੇ ਗੁਰਮੁਖ ਕਹਿੰਦੇ ਇੱਕ ਰੱਤੀ ਸੋਨਾ ਨਸੀਬ ਨਹੀਂ ਹੋਇਆ। ਇਹ ਤਾਂ ਇਤਿਹਾਸ ਪੜਾਂਗੇ ਤਾਂ ਪੜਾਇਆ ਜਾਏਗਾ ਨਾ, ਲੇਕਿਨ ਇੱਕ ਸ਼ਬਦ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਿਤਨੇਮ ਦੇ ਵਿੱਚ, ਮਾਤੇ ਮਤੰਗ ਰੋਜ਼ ਪੜ੍ਹਦੇ ਹਾਂ ਆਪਾਂ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਅਤੰਗ ਸਰੰਗ ਸਵਾਰੇ, ਕੋੜ ਤਰੰਗ ਕਰੰਗ ਸਿਕੂਦਤ ਪਾਉਣ ਕੇ ਗੌਣ ਕੋ ਜਾਤ ਨਵਾਰੇ, ਭਾਰੀ ਭਜਾਨ ਕੇ ਭੂ ਭਲੀ ਬੇਦਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭੈ ਤੋ ਕਾਂ ਪੈ ਭੂਪਤ, ਅੰਤ ਕੋ ਨਾਗੇ ਹੀ ਪਾਏ ਪਧਾਰੇ। ਆ ਹੁਣ ਠੰਡ ਆਰੰਭ ਹੋ ਗਈ ਹੈ, ਵੰਨ ਸਵੰਨੇ ਆਪਾਂ ਜੁੱਤੀਆਂ ਬੂਟ ਪਾਉਣੇ ਨੇ, ਪਰ ਜਿਦਨ ਫੱਟੇ ਦੇ ਪੈ ਨਾ ਪੈਣੀ ਜਰਾਬਾਂ ਹੋਣੀਆਂ, ਨਾ ਜੁੱਤੀ ਤੇ ਨਾ ਬੂਟ। ਇਹ ਆਪਾਂ ਸੋਈਆਂ ਚ ਪਾੜ ਕਰਦੇ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਆਪਾਂ ਮਾਇਆ ਦਾ ਮੋਹ ਪਰਿਵਾਰ ਇਤਿਹਾਸਕ ਵੇਖਦੇ ਹਾਂ,
ਮਤ ਤਿਸ ਕੀ ਆਸ ਲੱਗ ਜਨਮ ਗਵਾਈ।
ਪਿਆਰਿਆ ਮਤਾਂ ਭੁਲੇਖੇ ਵਿੱਚ ਇਹਦੀ ਆਸ ਰੱਖੇ, ਇਹ ਸਾਰੀਆਂ ਫਜੂਲ ਹਨ, ਬਿਰਤ ਭਾਵ ਫਜੂਲ ਹਨ। ਜਿਸ ਪੁੱਤਰ ਵਾਸਤੇ ਆਪਾਂ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਾਂ, ਉਸ ਪੁੱਤਰ ਨੇ ਗੁਰਮੁਖੋ ਸਾਡੇ ਮੁੜ ਛਾਤੀ ਉਪਰ ਮੋਟਾ ਖੁੰਡ ਰੱਖ ਕੇ ਤੇ ਸਾਨੂੰ ਅੱਗ ਲਾਉਣੀ ਹੈ। ਇਹ ਨਿਯਮ ਹੈ ਨਾ ਸਾਡੇ ਸਮਾਜ ਦਾ। ਆਪਾਂ ਭਾਈਚਾਰਾ ਜੋ ਕਿਸੇ ਦੀ ਮੌਤ ਹੋਵੇ ਤੇ ਉਹਦੇ ਪੁੱਤਰ ਉਹਦਾ ਬਰਾਕ ਕਰਦਾ, ਆਪਾਂ ਕਹਿੰਦੇ ਫਲਾਨਾ ਸਿਆਂ ਹੌਸਲਾ ਕਰ, ਇਹ ਦੁਨਿਆਵੀ ਮਰਿਆਦਾ, ਇਹ ਤੈਨੂੰ ਕਰਨਾ ਹੀ ਪਏਗਾ। ਔਰ ਉਹ ਗੁਰਮੁਖੋ ਪੁੱਤਰ ਲਾਂਬੂ ਲਾ ਕੇ ਤੇ ਚੌ ਪਾਸੀ ਆਪਣੀ ਬਾਪ ਦੀ ਚਿਖਾ ਦੇ ਦੁਆਲੇ ਗੇੜਾ ਕੱਢ ਕੇ ਤੇ ਪਿੱਛੇ ਹੋ ਜਾਂਦਾ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਸਾਰੀ ਨਿਸਫਲ ਹੈ, ਇਹ ਸਾਰਾ ਫਜ਼ੂਲ ਹੈ।
ਇਨਕਾ ਕਿਛ ਹਾਥ ਨਹੀਂ, ਕਹਾ ਕਰੇ ਇਹ ਬਪੁੜੇ।
ਬਪੁੜੇ ਤੋਂ ਭਾਵ ਇਹ ਵਿਚਾਰੇ ਕੀ ਕਰਨ, ਬਪੁੜੇ ਤੋਂ ਭਾਵ ਵਿਚਾਰੇ ਇਹ ਵਿਚਾਰੇ ਕੀ ਕਰਨ।
ਇਨਕਾ ਵਾਹਿਆ ਕਛ ਨਾ ਵਸਾਈ,
ਇਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਜਿਵੇਂ ਆਪਾਂ ਕਹਿੰਦੇ ਪਤਾ ਲੱਗਾ ਸੀ ਇਹ ਭਾਈ ਸਾਹਿਬ ਢਿੱਲੇ ਹੋ ਗਏ, ਤੁਸਾਂ ਤੇਜ਼ੀ ਕਿਉਂ ਨਾ ਵਰਤੀ, ਢਿੱਲੇ ਕਿਉਂ ਪਏ। ਭਾਈ ਸਾਹਿਬ ਕਾਹਲੀ ਤਾਂ ਬੜੀ ਕੀਤੀ ਪਰ ਸਾਡੀ ਰੱਬ ਅੱਗੇ ਵਾਹ ਨਹੀਂ ਗਈ। ਇਹ ਆਪਣਾ ਪੰਜਾਬੀ ਦਾ ਲਫ਼ਜ਼ ਹੈ, ਸਾਡੀ ਵਾਹ ਨਹੀਂ ਗਈ, ਬੜਾ ਵਾਹ ਲਾਈਏ ਪੰਜਾਬੀ ਚ ਆਪਾਂ ਕਹਿੰਦੇ ਬੜੀ ਵਾਹ ਲਾਈ, ਬੜੀ ਮਿਹਨਤ ਕੀਤੀ। ਇਹੋ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਤੇਰੀ ਕੋਈ ਪੇਸ਼ ਨਹੀਂ ਜਾਣੀ, ਤੇਰੇ ਵਸ ਦੀ ਬਾਤ ਨਹੀਂ।
ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ,
ਇਸ ਕਰਕੇ ਮੇਰੇ ਮਨ ਪ੍ਰੀਤਮ ਦਾ ਅਰਥ ਨਾ ਜਿਹਨੂੰ ਕਿਸੇ ਪ੍ਰਕਾਰ ਦਾ ਤਮਾ ਨਾ ਆਵੇ। ਆਪਾਂ ਸਾਰੇ ਤਮਾ ਕਰਦੇ, ਲਾਲਚ ਕਰਦੇ, ਆਹ ਬਣ ਜਾਏ ਆਹ ਬਣ ਜਾਏ, ਲੇਕਿਨ ਪ੍ਰੀਤਮ ਪ੍ਰਮਾਤਮਾ ਲਈ ਤਾਂ ਵਰਤਿਆ ਵੀ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਤਮਾ ਨਹੀਂ। ਇੱਕ ਅਰਥ ਇਹ ਵੀ ਹੈ, ਤਮ ਕਹਿੰਦੇ ਹਨੇਰੇ ਨੂੰ, ਉਹ ਪ੍ਰਮਾਤਮਾ ਹਨੇਰੇ ਤੋਂ ਪਰਾਂ ਹੈ। ਇਸ ਕਰਕੇ ਜਿਹੜਾ ਹਨੇਰੇ ਤੋਂ ਪਰਾਂ ਜਿਹਨੂੰ ਕਿਸੇ ਪ੍ਰਕਾਰ ਦਾ ਕੋਈ ਤਮਾ ਲਾਲਚ ਨਹੀਂ, ਆਪਾਂ ਉਹਦੇ ਤੇ ਆਸ ਕਰਨਾ ਕਰੀਏ, ਭਰੋਸਾ ਕਰਨਾ ਕਰੀਏ।
ਜੋਤ ਜਤਾਰਾ ਤੇਰਾ ਕੁਟੰਬ ਸਭ ਛਡਾਈ,
ਪਿਆਰਿਆ ਤੈਨੂੰ ਵੀ ਤਾਰ ਦੇਗਾ ਤੇ ਤੇਰੇ ਪਰਿਵਾਰ ਨੂੰ ਵੀ ਤਾਰ ਦੇਗਾ। ਥੋੜੇ ਜਿਹੇ ਦਿਨ ਹੋਏ ਹਰਗੋਬਿੰਦਪੁਰ ਸਾਹਿਬ ਮੇਰੀ ਡਿਊਟੀ ਲੱਗੀ ਜੋ ਗੁਰੂ ਪਾਤਸ਼ਾਹ ਨੇ ਦੂਜਾ ਜੰਗ ਕੀਤਾ ਹੈ। ਉੱਥੇ ਭਾਈ ਗੋਪਾਲੇ ਨੂੰ ਕਹਿਣ ਲੱਗੇ, ਭਾਈ ਗੋਪਾਲਿਆ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾ। ਉੱਚਾ ਥੜਾ ਬਣਾਇਆ ਗਿਆ, ਦੀਨ ਦੁਨੀਆਂ ਦਾ ਮਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਥੱਲੇ ਬੈਠੇ ਬਾਣੀ ਦੇ ਅਦਬ ਵਾਸਤੇ। ਆਪਾਂ ਤਾਂ ਕੁਰਸੀਆਂ ਡਾਹ ਕੇ ਬਹਿਣ ਲੱਗ ਪਿਆ ਨਾ, ਅੱਜ ਜਿੱਥੇ ਵੀ ਜਾਈਦਾ ਭਾਵੇਂ ਦੋ ਹੋਣ ਭਾਵੇਂ ਤਿੰਨ, ਇੱਕ ਅੱਧੇ ਪਿੰਡ ਤੇ ਲਾਜ਼ਮੀ ਬੈਠੇ ਹੋਣਗੇ। ਤੇ ਮੈਂ ਰੋਜ਼ ਬੇਨਤੀ ਕਰਦਾ ਰੱਬ ਦਾ ਵਾਸਤਾ, ਜੇ ਗੁਰੂ ਕੇ ਸਿੱਖੋ ਗੁਰੂ ਕੀ ਸੰਗਤ ਨੂੰ ਸਿਨੇਮਾ ਹਾਲ ਨਾ ਬਣਾਓ। ਸਿਨੇਮੇ ਚ ਕੁਰਸੀਆਂ ਹੁੰਦੀਆਂ ਨੇ, ਸਤ ਸੰਗਤ ਵਿਚ ਨਹੀਂ। ਮੈਂ ਇਤਰਾਜ਼ ਇਸ ਗੱਲ ਕਰਦਾ, ਬਾਣੀ ਚ ਲਿਖਿਆ ਹੋਏ ਇਕੱਤਰ ਮਿਲੋ ਮੇਰੇ ਭਾਈ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਜੇ ਤਾਂ ਕੁਰਸੀ ਡਾਹੇ ਲਿਖਿਆ ਤੇ ਮੈਂ ਮਾਫ਼ੀ ਮੰਗ ਲਾਂਗਾ, ਜੇ ਬੈਂਚ ਡਾਹੇ ਲਿਖਿਆ ਤੇ ਤਾਂ ਬੇਨਤੀ ਕਰ ਦਿਆਂਗਾ, ਗੁਰਮੁਖੋ ਸਭਾ ਵਿਛਾਏ, ਬਰਾਬਰ ਹੋ ਕੇ ਨਿਮਾਣਾ ਹੋ ਕੇ ਬਹਿ। ਭਾਈ ਗੋਪਾਲੇ ਨੇ ਪਾਠ ਕੀਤਾ। ਆਪਾਂ ਮਨ ਦੀ ਗੱਲ ਕਰਨੇ ਆ, ਇਹ ਮਨ ਚੰਦਰਾ ਟਿਕਦਾ ਨਹੀਂ, ਇਹ ਸਾਡਾ ਸਭ ਤੋਂ ਵੱਡਾ ਵੈਰੀ ਮਨ ਹੈ। ਸਲੋਕ ਤੇ ਆਉਂਦਿਆਂ ਆਉਂਦਿਆਂ ਫੁਰਨਾ ਆਇਆ ਭਾਈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਨਾਮ ਤਾਂ ਦੇਣਾ ਦੇਣਾ, ਪਰ ਜਿਹੜਾ ਗੁਰਮੁਖ ਪਿਆਰਾ ਭਾਈ ਸੁਭਾਗਾ ਪੰਜ ਘੋੜੇ ਲੈ ਕੇ ਆ, ਮਹਾਰਾਜ ਨੇ ਚਾਰ ਤਾਂ ਬਣ ਦਿੱਤੇ ਪਰ ਅਜੇ ਇੱਕ ਹੈ। ਗੁਰੂ ਦਿਲਾਂ ਦੀਆਂ ਜਾਣਦਾ, ਭੋਗ ਪਿਆ ਪਾਠ ਜਪਜੀ ਸਾਹਿਬ ਦਾ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੋਟੋਂ ਫੜ ਕੇ ਜੱਫੀ ਪਾਈ, ਮੱਥਾ ਚੁੰਮਿਆ ਲਾੜ ਕੀਤਾ, ਕਹਿਣ ਲੱਗੇ ਭਾਈ ਗੋਪਾਲਿਆ ਧੰਨ ਤੇਰੀ ਮਾਂ, ਧੰਨ ਤੇਰਾ ਪਿਤਾ ਜਿਨ੍ਹਾਂ ਦੇ ਘਰ ਇਹੋ ਜਿਹੇ ਗੁਰਮੁਖ ਦਾ ਜਨਮ ਹੋਇਆ, ਪਰ ਇੱਕ ਨਿੱਕਾ ਜਿਹਾ ਗਿਲਾ ਤੇਰੇ ਉਪਰ, ਦੁਸ਼ਮਣ ਤੇ ਗੁੱਸਾ ਹੁੰਦਾ ਆਪਣਿਆਂ ਤੇ ਗਿਲਾ ਹੁੰਦਾ। ਉਹਨੇ ਸਮਝਿਆ ਵੀ ਸ਼ਾਇਦ ਕੋਈ ਲੱਗ ਮਾਤਰ ਭੁੱਲ ਗਿਆ, ਕਹਿਣ ਲੱਗਾ ਜੀ ਭੁੱਲਣ ਆਰਜੂ ਹੋਏ। ਹਜ਼ੂਰ ਕਹਿੰਦੇ ਨਹੀਂ ਨਹੀਂ, ਗਿਲਾ ਇਸ ਗੱਲ ਤੇ ਵੀ ਤੂੰ ਜਪਜੀ ਸਾਹਿਬ ਦੇ ਪਾਠ ਦੀ ਕੀਮਤ ਪਿਆ ਰਿਹਾ, ਘੋੜਾ ਤੇ ਕਾਠੀ ਪਾ ਦਿੱਤੀ, ਤੈਨੂੰ ਭੁੱਲ ਗਿਆ, ਤੂੰ ਗਿਆਨਮਾਨ ਹੈ ਗਿਆਨੀ ਹੈ, ਪਰਮਾਤਮਾ ਦੇ ਨਾਮ ਦੀ ਕੋਈ ਕੀਮਤ ਨਹੀਂ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਸਾਹੇ ਸੇ ਨਾਨਕ ਹਬ ਰੰਗ ਮਾਣ ਦੋ। ਆਪਾਂ ਪੰਕਤੀ ਪੜੀ ਹੈ, ਕਟੰਬ ਸਭ ਛਡਾਈ, ਹਜ਼ੂਰ ਕਹਿੰਦੇ ਤੇਰੀਆਂ ਨਾਨਕਿਆਂ ਦੀ ਸੱਤ ਗੁਣਾਂ ਤਾਰ ਦਿੱਤੀਆਂ, ਤੇਰੇ ਦਾਦਕਿਆਂ ਦੀਆਂ ਤਾਰ ਦਿੱਤੀਆਂ, ਤੇਰੇ ਸਹੁਰਿਆਂ ਦੀਆਂ ਤਾਰ ਦਿੱਤੀਆਂ, ਪਰ ਗੋਪਾਲਿਆ ਜਪਜੀ ਸਾਹਿਬ ਦੇ ਪਾਠ ਦੀ ਕੀਮਤ ਨਹੀਂ ਹੋ। ਇੱਕ ਇੱਕ ਗੁਣਾਂ ਤੇਰੀ ਝੁੰਗੇ ਵਿੱਚ ਹੀ ਤਾਰ ਦਿੱਤੀਆਂ ਨੇ। ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਆਪਾਂ ਪੜ੍ਹਦੇ ਹਾਂ ਉਹ ਕੁਲਾਂ ਤਾਰ ਦਿੰਦਾ। ਹੁਣੇ ਪੜ੍ਹਿਆ ਕੁਲਾਂ ਤੋਂ ਭਾਵ ਇਹਦਾ ਇੱਕ, ਇਹ ਵੀ ਇੱਕ ਤਾਂ ਕੁਲ ਖਾਨਦਾਨ, ਤਿੰਨ ਕੁਲਾਂ ਤਿੰਨ ਪੀੜ੍ਹੀ ਨੂੰ ਆਪਾਂ ਕਹਿ ਦਿੰਦੇ, ਲੇਕਿਨ ਕੁਲ ਦਾ ਇਹ ਵੀ ਇੱਕ ਅਰਥ ਹੈ ਟੋਟਲ, ਜਿੰਨੇ ਵੀ ਨੇ ਭਾਵੇਂ ਹਿੰਦੂ ਹੈ ਮੁਸਲਮਾਨ ਈਸਾਈ ਕੋਈ ਵੀ ਹੈ, ਜਿਹੜੇ ਪਰਮਾਤਮਾ ਦਾ ਨਾਮ ਲੈਂਦੇ ਨੇ ਨਾ ਉਹ ਸਾਰਿਆਂ ਨੂੰ ਛੜਾ ਦਿੰਦਾ ਹੈ।
ਜੇ ਕਿਸੇ ਆਸ ਅਵਰ ਕਰੇ ਪਰ ਮਿੱਤਰੇ,
ਜੇ ਭਾਈ ਕੋਈ ਪਰਾਇਆ ਮਿੱਤਰ ਬਣਾ ਕਰਕੇ ਉਹਦੇ ਇਤਿਹਾਸ ਕਰੇ ਵੀ ਫਲਾਨੇ ਪੈਸੇ ਦਿੰਦੇ ਤੇ ਆਪਾਂ ਉਧਰ ਹੋ ਜਾਈਏ, ਨਵਾਂ ਕੰਮ ਚੱਲਿਆ ਨਾ ਉਹ ਪੈਸੇ ਦੇਣਗੇ ਆਪਾਂ ਉਧਰ ਡਰ ਜਾਂਗੇ, ਪਿਆਰੇ ਕਿਹੋ ਜਿਹੀਆਂ ਗੱਲਾਂ ਕਰਦੇ ਜੇ। ਸਾਡੇ ਬਜੁਰਗ ਨੀਹਾਂ ਵਿੱਚ ਚਣੇ ਗਏ ਨਹੀਂ ਵਿਕੇ, ਕਿਤੇ ਪੜ੍ਹੋ ਭਾਈ ਸ਼ਵੇਗ ਸਿੰਘ ਤੇ ਸ਼ਬਾਜ ਸਿੰਘ ਦਾ ਪ੍ਰਸੰਗ, ਪਿਓ ਪੁੱਤ ਇਕੱਠੇ ਚਰਖੜੀ ਤੇ ਚੜੇ, ਪਿਓ ਪੁੱਤ ਇਕੱਠੇ ਚਰਖੜੀ ਤੇ, ਪਰ ਧਰਮ ਨੂੰ ਤਿਲਾਂਜਲੀ ਨਹੀਂ ਦਿੱਤੀ, ਵਿਕੇ ਨਹੀਂ। ਸੋ ਇਸ ਕਰਕੇ ਕਹਿੰਦੇ ਜੇ ਕਿਸ ਆਸ ਅਵਰ ਕਰੇ ਪਰ ਮਿੱਤਰੀ, ਜੇ ਭਾਈ ਕਿਸੇ ਨੂੰ ਪਰਾਇਆ ਮਿੱਤਰ ਬਣਾ ਕਰਕੇ ਉਹਦੇ ਤੇ ਝਾਕ ਰੱਖਦਾ ਤਾਂ
ਮਤ ਤੂੰ ਜਾਣ ਹੈ ਤੇਰਾ ਕਿਤਾ ਕੰਮ ਆਈ।
ਪਰ ਜੇ ਆਪਣੇ ਮਨ ਚੋਂ ਗੱਲ ਕੱਢ ਦੇ ਵੀ ਤੇਰੇ ਉਹ ਕੰਮ ਆਉਣਗੇ, ਤੇਰੇ ਕੰਮ ਆਵੇਗਾ ਬਾਜਾਂ ਵਾਲਾ, ਤੇਰੇ ਕੰਮ ਆਵੇਗਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਤੇਰੇ ਕੰਮ ਆਵੇਗਾ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ। ਇਸ ਕਰਕੇ ਪਰਾਇਆਂ ਦੀ ਝਾਕ ਛੱਡ ਦੇ।
ਇਹ ਆਸ ਪਰਮਿੱਤਰੀ ਭਾਉ ਦੂਜਾ ਹੈ,
ਬੜੀ ਪੰਜਾਬੀ ਦੀ ਸੁੰਦਰ ਕਹਾਵਤ ਹੈ, ਸੌ ਚਾਚਾ ਤੇ ਇੱਕ ਪਿਓ, ਚਾਚੇ ਜੰਮ ਜੰਮ ਹੋਣ ਲੇਕਿਨ ਜਾਇਦਾਦ ਪਿਓ ਦੀ ਮਿਲਣੀ ਜੇ ਪਿਓ ਦੀ। ਇਸ ਕਰਕੇ ਜੇ ਕਿਸ ਆਸ ਕਰੇ ਪਰ ਮਿੱਤਰੀ, ਇਹ ਆਸ ਪਰ ਮਿੱਤਰੀ ਭਾਉ ਦੂਜਾ ਹੈ, ਜਿਹੜਾ ਪਰਾਏ ਨੂੰ ਮਿੱਤਰ ਬਣਾ ਕਰਕੇ ਇਹ ਦੂਜੇ ਤੇ ਭਾਵਨਾ ਰੱਖਣੀ ਹੈ।
ਖਿਨ ਮੈਂ ਝੂਠ ਬਿਨਸ ਸਭ ਜਾਈ,
ਗੁਰਮੁਖਾ ਬਿਲਕੁਲ ਝੂਠ ਹੈ, ਰੰਚਕ ਮਾਤਰ ਵੀ ਸਚਾਈ ਨਹੀਂ, ਇਹ ਸਾਰਾ ਕੁਝ ਨਾਸ ਹੋ ਜਾਵੇਗਾ।
ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ,
ਇਸ ਕਰਕੇ ਆਪਣੇ ਮਨ ਨੂੰ ਕਹੀਏ ਮੇਰੇ ਮਨਾ, ਉਹ ਪਰਮਾਤਮਾ ਜਿਹਨੂੰ ਕਿਸੇ ਪ੍ਰਕਾਰ ਤਮਾ ਤੇ ਲਾਲਚ ਨਹੀਂ ਉਹਦੇ ਤੇ ਆਸ ਕਰਨਾ ਕਰ।
ਜੋ ਤੇਰਾ ਘਾਲਿਆ ਸਭ ਥਾਏ ਪਾਈ,
ਜਿਹੜੀ ਤੇਰੀ ਕੀਤੀ ਹੋਈ ਮਿਹਨਤ ਨੂੰ ਗੁਰਮੁਖਾ ਥਾਂ ਪਾ ਦੇਗਾ, ਤੇਰੀ ਕੀਤੀ ਹੋਈ ਮਿਹਨਤ ਨੂੰ ਪ੍ਰਵਾਨ ਕਰ ਲੇਗਾ।
ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ,
ਇਹ ਆਸਾ ਤੇ ਮਨਸਾ ਪਾਮ ਪੜਦੇ ਹਾਂ, ਇਹਦਾ ਫਰਕ ਕੀ ਹੈ? ਆਸਾ ਦਾ ਭਾਵ ਹੁੰਦਾ ਗੁਰਮੁਖ ਪਿਆਰੋ ਵੀ ਆਪਣੇ ਮਨ ਵਿਚ ਕੋਈ ਲੰਮੇ ਸਮੇਂ ਤੋਂ ਇੱਛਾ ਹੋਵੇ ਵੀ ਮੈਨੂੰ ਆਹ ਮਿਲ ਜਾਏ, ਉਹਦਾ ਅਰਥ ਹੁੰਦਾ ਆਸ। ਤੇ ਮਨਸਾ ਦਾ ਅਰਥ ਸਾਨੂੰ ਇਹ ਮਹਾਂਪੁਰਸ਼ਾਂ ਨੇ ਪੜਾਇਆ ਵੀ ਕੋਈ ਚੀਜ਼ ਵੇਖ ਕਰਕੇ ਮਨ ਵਿਚ ਇਕਦਮ ਫੁਰਨਾ ਆ ਜਾਣਾ ਵੀ ਮੈਨੂੰ ਮਿਲੇ, ਤੇ ਉਹਨੂੰ ਕਹਿੰਦੇ ਨੇ ਮਨਸਾ। ਜਿਵੇਂ ਆਪਾਂ ਕਹਿੰਦੇ ਵੀ ਸਾਡੇ ਮਨ ਵਿਚ ਵਿਚਾਰ ਸੀ, ਅਸੀਂ ਪ੍ਰਦੇਸ਼ 47 ਦੇ ਮੌਕੇ ਬਜੁਰਗ ਜੁੜ ਕੇ ਆਏ ਸਨ ਪਾਕਿਸਤਾਨ ਤੋਂ, ਆਸ ਸੀ ਵੀ ਸਾਡਾ ਵੀ ਕੁੱਲੀ ਬਣ ਜਾਏ ਲੰਮੇ ਸਮੇਂ ਤੋਂ, ਉਹਨੂੰ ਕਵਾਂਗੇ ਆਸ। ਲੇਕਿਨ ਕਿਸੇ ਕੋਲ ਚੀਜ਼ ਵੇਖ ਕੇ ਕਿਸੇ ਦੇ ਗੁੱਟ ਤੇ ਘੜੀ ਵਧੀ ਹੈ ਨਾ, ਤੇ ਆਪਣੇ ਮਨ ਚ ਆ ਗਿਆ ਵੀ ਮੈਨੂੰ ਮਿਲ ਜਾਏ, ਉਹਨੂੰ ਕਹਿੰਦੇ ਮਨਸਾ। ਬੜਾ ਸਾਦਗੀ ਮੈਂ ਢੰਗ ਨਾਲ ਕਿਹਾ, ਲੰਮੇ ਸਮੇਂ ਤੋਂ ਕਿਸੇ ਪ੍ਰਕਾਰ ਪਦਾਰਥ ਦੀ ਇੱਛਾ ਹੋਣੀ ਉਹਨੂੰ ਆਸਾ ਕਹਿੰਦੇ ਨੇ, ਤੇ ਤਤਕਾਲ ਕਿਸੇ ਪਦਾਰਥ ਨੂੰ ਵੇਖ ਕੇ ਮਨ ਵਿਚ ਉਹਦੀ ਪ੍ਰਾਪਤੀ ਦੀ ਭਾਵਨਾ ਬਣਨੀ, ਇਹਨੂੰ ਮਨਸਾ ਬੋਲਦੇ ਹਨ।
ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ,
ਇਹੋ ਜੀ ਭਾਈ ਕੋ ਆਸ ਰੱਖਦਾ ਨਾ ਉਹ ਵਾਹਿਗੁਰੂ ਉਹਦੀ ਆਸ ਨੂੰ ਪੂਰੀਆਂ ਕਰ ਦਿੰਦਾ। ਕੋਈ ਧੀ ਦੀ ਆਸ ਕਰਦਾ, ਕੋਈ ਪੁੱਤਰ ਦੀ ਆਸ ਕਰਦਾ, ਕੋਈ ਪਦਾਰਥਾਂ ਦੀ ਆਸ ਕਰਦਾ। ਆਇਆ ਸੀ ਮਾਲਵੇ ਚੋਂ ਬਾਬਾ ਆਦਮ, ਸ਼ਰੀਕਾਂ ਨੇ ਜ਼ਮੀਨ ਦੇ ਉੱਪਰ ਨਿਗਾਹ ਰੱਖੀ ਵੀ ਆਹ ਮੁਰੱਬਾ ਮੈਂ ਲੈਣਾ, ਆਹ ਮੁਰੱਬਾ ਇਹਨੇ ਲੈਣਾ। ਗੁਰਮੁਖੋ ਭਾਵੇਂ ਸਾਡੇ ਬੱਚਿਆਂ ਪੁੱਛਣ ਜਾਂ ਨਾ, ਲੇਕਿਨ ਜਿੰਨਾ ਚਿਰ ਜਿਉਂਦੇ ਨੇ ਸਾਨੂੰ ਬੱਚਿਆਂ ਦੀ ਮਮਤਾ ਆਪਣੇ ਵੱਲ ਖਿੱਚਦੀ ਪ੍ਰਭਾਵਿਤ ਕਰਦੀ। ਆਪਾਂ ਪੁੱਤਾਂ ਵਾਲੇ ਹਾਂ, ਔਲਾਦ ਨਹੀਂ, ਤੁਰਿਆ ਅੰਮ੍ਰਿਤਸਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਰ ਤੇ ਝਾਕ ਰੱਖ ਕੇ ਇੱਥੇ ਆ ਕੇ ਉਹਨੇ ਇਹ ਨੀ ਆਖਿਆ ਮੈਨੂੰ ਵਧੀਆ ਕਮਰਾ ਚਾਹੀਦਾ, ਆਪਾਂ ਤਾਂ ਕਮਰਾ ਮੰਗਦੇ ਨਾ ਸੌਣ ਲਈ, ਉਹਨੇ ਕਮਰਾ ਨੀ ਮੰਗਿਆ, ਤੰਬੂ ਲਾ ਲਿਆ, ਬਾਲਣ ਕੱਟ ਕੇ ਲਿਆਉਂਦਾ ਗੁਰੂ ਕੇ ਲੰਗਰ ਲਈ, ਇੱਕ ਬਾਲਣ ਦੀ ਪਾਂਡੋ ਗੁਰੂ ਕੇ ਲੰਗਰ ਵਿਚ ਪਾਉਂਦਾ, ਇਕ ਪਾਸੇ ਰੱਖੀ ਜਾਂਦਾ, ਜਦੋਂ ਵਾਹਿਗੁਰੂ ਕਿਰਪਾ ਕਰਦਾ ਉਦੋਂ ਢੋ ਢੁਕ ਜਾਂਦੇ ਨੇ ਪਰਮਾਤਮਾ ਕਿਰਪਾ ਕਰੇ ਤਾਂ। ਸਿਆਲ ਦਾ ਮੌਸਮ, ਦੂਰ ਦੁਰਾਡੇ ਕਾਬਲ ਕੰਧਾਰ ਪੋਠੋ ਹਾਰ ਤੋਂ ਗੁਰੂ ਕੀਆਂ ਸੰਗਤਾਂ ਗੁਰੂ ਕੇ ਦਰ ਤੇ ਨਤਮਸਤਕ ਹੋਣ ਲਈ ਆਈਆਂ, ਜਮਾਨੇ ਦੇ ਰਿਵਾਜ ਮੁਤਾਬਕ ਮਜਬੂਰੀ ਕਾਰਨ ਕੋਈ ਉਦੋਂ ਇਹੋ ਜਿਹੇ ਕਮਰੇ ਨਹੀਂ ਸਨ, ਸਾਧਨ ਨਹੀਂ ਸਨ। ਉਸ ਬਜ਼ੁਰਗ ਬਾਬੇ ਨੇ ਚੌਂ ਪਾਸੀ ਧੂੰਏ ਲਾ ਦਿੱਤੇ, ਧੂੰਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਸਾ ਦੀ ਵਾਰ ਦੇ ਜਦੋਂ ਕੀਰਤਨ ਆਰੰਭ ਹੋਣਾ ਸੀ, ਚੱਲ ਕੇ ਗੁਰੂ ਕੇ ਮਹਿਲਾਂ ਚੋਂ ਆਏ ਤੇ ਕਹਿੰਦੇ ਗੁਰਮੁਖ ਕਿੰਨੇ ਸੇਵਾ ਕੀਤੀ, ਕਹਿੰਦੇ ਜੀ ਇੱਕ ਮਾਲਵੇ ਦੇ ਇਲਾਕੇ ਚੋਂ ਬਾਬਾ ਬਜ਼ੁਰਗ ਆਇਆ, ਆਦਮੋ ਦਾ ਨਾਂ ਹੈ, ਬੁਲਾ ਲਿਆ, ਕਹਿੰਦੇ ਬਜ਼ੁਰਗਾ ਕੀ ਚਾਹੀਦਾ ਜੀ, ਚਿੱਟਾ ਦਾੜਾ ਵੇਖ ਕੇ ਸੰਗਿਆ ਕਹਿਣਾ ਗਾ ਗੁਰੂ ਪਾਤਸ਼ਾਹ ਨੇ ਕਹਿਣਾ ਬੁੱਢੇ ਬਾਰੇ ਪੁੱਤ ਮੰਗਦਾ, ਲੇਕਿਨ ਆਪਾਂ ਬੋਲਦੇ ਹਾਂ ਬਿਨ ਬੋਲਿਆ ਸਭ ਕੇ ਜਾਣਦਾ। ਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਕੋਈ ਗੱਲ ਨੀ ਬਜ਼ੁਰਗਾ, ਭੜਕੇ ਸਲਾਹ ਕਰਕੇ ਦੱਸਦੀ, ਇੰਨੀ ਕਿਹੜੀ ਕਾਹਲੀ ਹੈ। ਤੰਬੂ ਚ ਗਿਆ, ਇਕ ਬੜਾ ਪਿਆਰਾ ਸ਼ਬਦ ਅੰਗਰੇਜ਼ੀ ਫੇਸ ਇਜ਼ ਦੀ ਇੰਡੈਕਸ ਆਫ ਮਾਈਂਡ, ਜਦੋਂ ਅਸੀਂ ਉਦਾਸ ਹੋਣੇ ਸਾਡੇ ਮੱਥੇ ਤੋਂ ਪਤਾ ਚੱਲਦਾ ਉਦਾਸ ਹਾਂ, ਖੁਸ਼ੀ ਹੋਣੇ ਭਾਵੇਂ ਬੋਲੀਏ ਜਾਂ ਨਾ ਬੋਲੀਏ ਤੇ ਅਗਲਾ ਕਹਿੰਦਾ ਗਿਆਨੀ ਜੀ ਬੜੇ ਖੋਜ ਜਾਪਦੇ ਹੋ, ਮੱਥਾ ਹੱਸਦਾ ਹੈ। ਚਿਹਰੇ ਦੀ ਰੌਣਕ ਵੇਖ ਕੇ ਮਾਤਾ ਜੀ ਕਹਿਣ ਲੱਗੇ ਬਾਬੇ ਆਦਮ ਦੀ ਧਰਮ ਪਤਨੀ ਸਵਾਮੀ ਜੀ ਬੜੇ ਖੁਸ਼ ਹੋ। ਕਹਿਣ ਲੱਗਾ ਭਾਗਾਂ ਵਾਲੀਏ ਕੀ ਦੱਸਾਂ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸੀ ਜੋ ਮੰਗਣਾ ਮੰਗਦੇ, ਫਿਰ ਕਹਿੰਦੇ ਮੰਗਿਆ ਕਿਉਂ ਨਾ, ਆਪਾਂ ਪੋਤਲੀ ਆਏ ਹਾਂ। ਕਹਿੰਦੇ ਮੈਨੂੰ ਚਿੱਟਾ ਦਾੜਾ ਵੇਖ ਕੇ ਸੰਗ ਜੀ ਆ ਗਈ, ਤੇ ਮਾਵਾਂ ਨੂੰ ਪੁੱਤ ਪਿਆਰੇ ਹੁੰਦੇ ਨੇ। ਕਹਿਣ ਲੱਗੀ ਮੈਂ ਸਵੇਰੇ ਚੱਲਾਂਗੀ। ਮਾਤਾ ਜੀ ਆਪਣੇ ਪਤੀ ਸਮੇਤ ਬਾਬੇ ਆਦਮ ਦੇ ਸਮੇਤ ਗੁਰੂ ਕੇ ਚਰਨਾਂ ਚ ਆਏ, ਮੇਰਾ ਪਾਤਸ਼ਾਹ ਸੋਢੀ ਸੁਲਤਾਨ ਹੱਸ ਪਿਆ। ਕਹਿਣ ਲੱਗੇ ਸਲਾਹ ਬਣ ਗਈ ਬਜ਼ੁਰਗਾ, ਅਜੇ ਉਹ ਸੰਗਦਾ। ਤੇ ਮਾਤਾ ਜੀ ਬੋਲੇ ਸ਼ਰੀਕਾਂ ਦੇ ਕੱਢੇ ਮਾਲਕਾ ਤੇਰੇ ਦਰ ਤੇ ਆ, ਭਰਦੇ ਝੋਲੀਆਂ। ਬਜ਼ੁਰਗ ਕਮਜ਼ੋਰ ਜਾਪਦਾ ਸੁਭਾਅ ਤੋਂ। ਗੁਰਦੇਵ ਕਹਿੰਦੇ ਬੀਬੀ ਤੇਰੀ ਭਾਵਨਾ ਗੁਰੂ ਨਾਨਕ ਨੇ ਪੂਰੀ ਕਰ ਦਿੱਤੀ। ਤੇ ਬਾਬਾ ਫਿਰ ਬੋਲਿਆ, ਕਹਿਣ ਲੱਗਾ ਜੀ ਸਾਡੇ ਸ਼ਰੀਕ ਬੜੇ ਜਾਬਰ ਨੇ, ਕਿਤੇ ਮੇਰਾ ਪੁੱਤ ਮਾਰ ਨਾ ਦੇਣ, ਪਹਿਲਾਂ ਤਾਂ ਆਇਆ ਵੀ ਲੈਣ ਨੀ ਤੇ ਹੁਣ ਇਹ ਖਤਰਾ ਮਾਰ ਨਾ ਦੇਣ। ਤੇ ਸਤਿਗੁਰੂ ਪਾਤਸ਼ਾਹ ਹੱਸ ਪਏ, ਕੋਲੋਂ ਭਾਈ ਗੁਰਦਾਸ ਜੀ ਬੋਲ ਪਏ, ਕਹਿਣ ਲੱਗੇ ਬਜ਼ੁਰਗਾ ਜਿਨ੍ਹੇ ਦਿੱਤਾ ਰੱਖਿਆ ਵੀ ਉਹ ਕਰੇਗਾ। ਨਾਲ ਕਹਿ ਦਿੱਤਾ ਗੁਰਮੁਖਾ ਦਾ ਨਾਂ ਰੱਖੀ ਭਾਈ ਭਗਤੂ, ਅਸੀਂ ਆਪਣੀ ਭਗਤੀ ਦੀ ਅੰਸ਼ ਵਿਚੋਂ ਦਿੱਤਾ ਗੁਰਮੁਖੋ, ਭਾਈ ਭਗਤੂ ਸਾਡੇ ਸਿੱਖ ਪੰਥ ਮਹਾਨ ਸ਼ਖਸੀਅਤ ਹੋਏ ਹਨ, ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਜੀ ਤੂੰ ਆਸ ਕਰੇਗਾ ਨਾ ਇਹ ਤੇਰੀਆਂ ਆਸਾਂ ਨੂੰ ਪੂਰੀਆਂ ਕਰ ਦਿੰਦਾ ਹੈ।
ਕੇਸ਼ ਕਿਸੇ ਕਾ ਹੱਥ ਨਾਹੀ ਮੇਰੇ ਸਵਾਮੀ,
ਇਹ ਮੇਰੇ ਵਾਹਿਗੁਰੂ ਕਿਸੇ ਦੇ ਕੋਈ ਹੱਥ ਵਿਚ ਨਹੀਂ, ਤੇ ਆਪਾਂ ਤਾਂ ਏਡੇ ਢਿੱਲੜ ਹੋ ਗਏ ਹਾਂ। ਮੈਂ ਹੈਰਾਨ ਹਾਂ ਵੀ ਵੀਰਵਾਰ ਵਾਲੇ ਦਿਹਾੜੇ ਗੁਰੂ ਰਾਮਦਾਸ ਛੱਡ ਕੇ ਚੌਂਕਾਂ ਚ ਕਬਰਾਂ ਕੇ ਖਲੋਤੇ ਹੁੰਦੇ ਨੇ, ਬੜਾ ਦੁੱਖ ਹੁੰਦਾ ਕਈ ਵਾਰ। ਪੱਗਾਂ ਵਾਲੇ ਵੇਖੀ ਤਾਂ ਨਾ, ਤੇ ਹੁਣ ਕਹਾਂਗੇ ਕਿੰਨੇ ਕਹਿੰਦੇ ਲੜਾਂਗੇ, ਉਹਨੇ ਕਹਿਣਾ ਤੂੰ ਨੰਬਰਦਾਰ ਆ, ਸਾਡੀ ਮਰਜ਼ੀ ਹੈ। ਬੜਾ ਮਨ ਨੂੰ ਦੁੱਖ ਹੁੰਦਾ ਜਦੋਂ ਵੀਰਵਾਰ ਲੈਣਾ ਪੱਗਾਂ ਵਾਲੇ ਖਲੋਤੇ ਹੁੰਦੇ, ਰੱਬ ਦਾ ਵਾਸਤਾ ਜੇ ਪੱਗ ਨੂੰ ਦਾਗ ਨਾ ਲਾਇਆ ਕਰੋ। ਇਹ ਪੱਗ ਕੇਵਲ ਤੇ ਕੇਵਲ ਸਤਿਗੁਰੂ ਪਾਤਸ਼ਾਹ ਦੇ ਅੱਗੇ ਝੁਕਣੀ ਚਾਹੀਦੀ, ਜਣੇ ਖਾਣੇ ਦੇ ਅੱਗੇ ਨਹੀਂ। ਪੱਗ ਦੀ ਕੀਮਤ ਨੂੰ ਸਮਝਿਆ ਕਰੋ, ਪੱਗ ਦੀ ਕੀਮਤ ਨੂੰ। ਇਹ ਪੱਗ ਆਪਾਂ ਕੱਪੜਾ ਨੀ ਲਪੇਟਿਆ, ਸਮਾਂ ਨੀ ਕਿ ਮੈਂ ਤਾਂ ਖੁਲਾਸਾ ਕਰਾਂ। ਜਦੋਂ ਅਕਾਲ ਤਖ਼ਤ ਦੀ ਸਿਰਜਣਾ ਹੋਈ ਨਾ, ਪੱਗ ਦਾ ਥੋੜਾ ਇਤਿਹਾਸ ਬੇਨਤੀ ਕਰਾਂ। ਜਦੋਂ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਨਾ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ, ਉਸ ਮੌਕੇ ਸਰਕਾਰ ਦਾ ਨਿਯਮ ਸੀ ਵੀ ਕੋਈ ਗੈਰ ਮੁਸਲਮਾਨ ਤਲਵਾਰ ਹਥਿਆਰ ਨਹੀਂ ਰੱਖ ਸਕਦਾ, ਕੋਈ ਗੈਰ ਮੁਸਲਮਾਨ ਘੋੜੇ ਤੇ ਨਹੀਂ ਚੜ ਸਕਦਾ, ਕੋਈ ਗੈਰ ਮੁਸਲਮਾਨ ਪੱਗ ਨਹੀਂ ਬੰਨ ਸਕਦਾ। ਇਹ ਅਕਾਲ ਤਖ਼ਤ ਤੇ ਕ੍ਰਾਂਤੀ ਜੇ ਕ੍ਰਾਂਤੀ, ਇਸ ਅਕਾਲ ਤਖ਼ਤ ਨੂੰ ਟੁੱਟੋ ਨਾ, ਅਸੀਂ ਉਥੋਂ ਦੇ ਸੇਵਾਦਾਰ ਹਾਂ। ਜੇ ਸਾਡੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਅਸੀਂ ਗਲਤ ਹਾਂ, ਅਕਾਲ ਤਖ਼ਤ ਗਲਤ ਨਹੀਂ। ਜਿਹੜੇ ਭਰਾ ਭੰਡੀ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ, ਸੇਵਾਦਾਰ ਅਸੀਂ ਗਲਤ ਹੋ ਸਕਦੇ ਹਾਂ, ਲੇਕਿਨ ਅਕਾਲ ਤਖ਼ਤ ਤੇ ਅਕਾਲ ਤਖ਼ਤ ਦਾ ਮਾਲਕ ਗਲਤ ਨਹੀਂ। ਇਹ ਅਕਾਲ ਤਖ਼ਤ ਸੱਚ ਦਾ ਪ੍ਰਤੀਕ ਹੈ। ਸੱਚ ਸੀ, ਸੱਚ ਹੈ, ਸੱਚ ਹੋਵੇਗਾ। ਸਮਾਂ ਨਹੀਂ, ਅੱਜ ਮੈਂ ਖੁਲਾਸਾ ਕਰਾਂ, ਸ਼ਾਮ ਦੇ ਟਾਈਮ ਤੇ ਵਾਗੇ ਬਾਰਡਰ ਤੇ ਝੰਡੇ ਲੈ ਜਾਂਦੇ ਨੇ, ਰੋਜ਼ਾਨਾ ਚੜ੍ਹਦੇ ਨੇ, ਲੇਕਿਨ ਅਕਾਲ ਤਖ਼ਤ ਦਾ ਝੰਡਾ ਨਹੀਂ ਜੇ ਲੈਂਦਾ, ਨਾ ਲੈਣਾ ਹੈ। ਲੈਣ ਵਾਲੇ ਆ ਗਏ, ਲਾਉਣ ਵਾਲਿਆਂ ਨੇ ਪੰਜ ਵਾਰਾਂ ਯਤਨ ਕੀਤਾ ਵੀ ਲਾ ਦਈਏ, ਉਹਨਾਂ ਦੀਆਂ ਝੰਡੀਆਂ ਰੁਲ ਗਈਆਂ, ਝੰਡਾ ਅੱਜ ਵੀ ਝੁਕਦਾ ਚੱਲਦਾ। ਇਹ ਗੱਲ ਵਿਚੋਂ ਸੁਭਾਵਕ ਆ ਗਈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ, ਤੂੰ ਕਹਿੰਦਾ ਪੱਗ ਨੀ ਬੰਨਣ ਦੇਣੀ, ਮੈਂ ਦੋ ਬੰਨੀਆਂ, ਦੋ ਜਿਹੜੀਆਂ ਆਪਾਂ ਅਮਰਧਾਰੀ ਦੋ ਪੱਗਾਂ ਬੰਨਦੇ, ਫੈਸ਼ਨ ਨਹੀਂ ਜੇ। ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਹੁਕਮ ਦੀ ਪਾਲਣਾ। ਸਰਕਾਰ ਕਹਿੰਦੀ ਸੀ ਅਸੀਂ ਪੱਗ ਨੀ ਬੰਨਣ ਦੇਂਦੀ, ਮੇਰਾ ਗੁਰੂ ਕਹਿੰਦਾ ਮੈਂ ਦੋ ਬੰਨੀਆਂ ਤੇ ਬਣਾਉਣੀਆਂ ਹੀ। ਉਹ ਕਹਿੰਦੇ ਸਨ ਹਥਿਆਰ ਨੀ ਰੱਖਣ ਦੇਣੇ, ਮੇਰੇ ਪਾਤਸ਼ਾਹ ਕਹਿੰਦੇ ਲੋਕਾਂ ਤਲਵਾਰਾਂ ਤਾਂ ਬੜੀਆਂ ਰੱਖੀਆਂ, ਮੈਂ ਦੋ ਪਾਉਣੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਆ ਮੀਰੀ ਪੀਰੀ ਬਾਰੇ ਮੈਂ ਗੁਰਮੁਖੋ ਇੱਕ ਉਰਦੂ ਦੀ ਕਿਤਾਬ ਚ ਪੜ੍ਹਿਆ ਤੇ ਮੈਂ ਹੈਰਾਨ ਹੋ ਗਿਆ। ਇੱਕ ਪੁਸਤਕ ਜੇ ਤਵਾਰੀਖ ਸਿੱਖਾਂ, ਔਰ ਉਹਦੇ ਵਿਚ ਕਨਈਆ ਲਾਲ ਉਹਦੇ ਲਿਖਾਰੀ ਨੇ ਵੀਰ, ਉਹਨਾਂ ਲਿਖਿਆ ਵੀ ਜਿਹੜੀਆਂ ਇਹ ਸ੍ਰੀ ਸਾਹਿਬਾਂ ਨੇ ਇਹ ਅਕਾਲ ਪੁਰਖ ਵੱਲੋਂ ਗੁਰਦੇਵ ਨੂੰ ਉਤਰੀਆਂ। ਮੈਂ ਨਾਂ ਕਿਤਾਬ ਦਾ ਨਾਂ ਲਿਖਿਆ ਤਵਾਰੀਖ ਸਿੱਖਾਂ, ਕਨਈਆ ਲਾਲ ਦੀ ਲਿਖੀ ਹੈ, ਔਰ ਉਹ ਕਹਿੰਦਾ ਇਹ ਅਕਾਲ ਪੁਰਖ ਵੱਲੋਂ ਗੁਰਦੇਵ ਨੂੰ ਆਈਆਂ। ਉਹ ਕਹਿੰਦੇ ਮੈਂ ਘੋੜੀ ਤੇ ਨਹੀਂ ਚੜ੍ਹਨ ਦੇਣਾ, ਤੇ ਮੇਰੇ ਪਾਤਸ਼ਾਹ ਕਹਿੰਦੇ ਮੇਰੀਆਂ ਖੁਸ਼ੀਆਂ ਲੈਣੀਆਂ, ਉਹ ਘੋੜੀਆਂ ਤੇ ਘੋੜੇ ਲੈ ਕੇ ਅਕਾਲ ਤਖ਼ਤ ਤੇ ਆਓ। ਅੱਜ ਵੀ ਆ ਦੋ ਚਾਰ ਦਿਨ ਵੇਖਿਆ ਕਈ ਪ੍ਰੇਮੀ ਜਨ ਕਿਤੇ ਜਾ ਕੇ ਵੇਖਿਆ ਜੇ ਫਤਿਹਗੜ੍ਹ ਸਾਹਿਬ ਗੁਰੂ ਘਰ ਨੂੰ ਘੋੜੇ ਭੇਟ ਕਰਦੇ ਹਨ। ਮੈਂ ਪੰਜ ਚਾਰ ਦਿਨ ਪਹਿਲਾਂ ਵੇਖਿਆ ਘੋੜੇ ਭੇਟ ਕਰਦੇ ਹਨ। ਸੋ ਇਸ ਪ੍ਰਕਾਰ ਗੁਰਮੁਖਾ ਕਿਸੇ ਹੋਰ ਦੇ ਅੱਗੇ ਆਸ ਨਾ ਕਰ, ਕਿਸ਼ ਕਿਸੀ ਕੇ ਹਾਥ ਨਾ ਹੀ ਮੇਰੇ ਸਵਾਮੀ, ਇਹ ਵਾਹਿਗੁਰੂ ਕਿਸੇ ਦੇ ਹੱਥ ਵਿਚ ਕੁਝ ਵੀ ਨਹੀਂ।
ਐਸੀ ਮੇਰਾ ਸਤਿਗੁਰ ਬੂਝ ਬੁਝਾਈ,
ਆਪਾਂ ਨੂੰ ਸਮਝ ਨਹੀਂ ਸੀ, ਇਹ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ, ਜਨਾਉਣਾ ਕੀਤਾ।
ਜਨ ਨਾਨਕ ਕੀ ਆਸ ਤੂੰ ਜਾਣਾ ਹੈ,
ਜਿਹੜੇ ਦਾਸ ਬਣ ਕਰਕੇ ਉਸ ਪਰਿਪੂਰਨ ਪ੍ਰਮਾਤਮਾ ਦੀ ਆਸ ਨੂੰ ਸਮਝਦੇ ਹਨ।
ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ,
ਭਾਈ ਹਰੀ ਦੇ ਦਰਸ਼ਨ ਕਰਕੇ ਤੇ ਗੁਰਮੁਖ ਤ੍ਰਿਪਤ ਹੋ ਗਏ, ਉਹ ਰੱਜ ਗਏ, ਉਹਨਾਂ ਨੂੰ ਸੰਤੋਖ ਆ ਗਿਆ। ਕੇਵਲ ਦੋ ਮਿੰਟ ਅੱਜ ਤੇ ਕੱਲ ਅਸੀਂ ਆਪਣੇ ਦੋ ਕੌਮੀ ਪ੍ਰਵਾਨਿਆਂ ਨੂੰ ਯਾਦ ਕਰਨ ਵਾਸਤੇ ਤੇ ਸਮਾਗਮ ਕਰ ਰਹੇ ਹਾਂ, ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ। ਮੈਂ ਪਹਿਲਾਂ ਟੂਕ ਮਾਤਰ ਬੇਨਤੀ ਕੀਤੀ ਸੀ, ਜਿਹੜਾ ਸ਼ਹਾਦਤ ਲਫ਼ਜ਼ ਹੈ ਨਾ, ਇਹ ਗੁਰਮੁਖੋ ਪਵਿੱਤਰ ਕੁਰਾਨ ਵਿਚ 35 ਵਾਰ ਆਇਆ ਸ਼ਹਾਦਤ। ਆਪਾਂ ਸ਼ਹੀਦ ਲਫ਼ਜ਼ ਬੋਲਦੇ ਹਾਂ, ਸ਼ਹਾਦਤ ਬੋਲਦੇ ਹਾਂ ਨਾ, ਇਹ ਅਰਬੀ ਜ਼ਬਾਨ ਦਾ ਸ਼ਬਦ, ਅਰਬੀ ਭਾਸ਼ਾ ਦਾ, ਤੇ ਇਹਦਾ ਅਰਥ ਹੈ ਵੀ ਮਰਨ ਕਰਕੇ ਘੁਮਾਨ ਨਹੀਂ, ਇਹ ਵੇਖਣਾ ਵੀ ਉਹਦੀ ਸ਼ਹੀਦੀ ਕਾਹਦੇ ਵਾਸਤੇ ਹੋਈ ਏ। ਬਾਬਾ ਦੀਪ ਸਿੰਘ ਨੂੰ ਆਪਾਂ ਸ਼੍ਰੋਮਣੀ ਸ਼ਹੀਦ ਮੰਨਦੇ ਹਾਂ ਨਾ, ਉਹਨਾਂ ਨੂੰ ਸ਼੍ਰੋਮਣੀ ਸ਼ਹੀਦ ਇਸ ਕਰਕੇ ਮੰਨਦੇ ਹਾਂ ਕਿ ਬਾਬਾ ਦੀਪ ਸਿੰਘ ਨੇ ਕਦੇ ਦੁਨਿਆਵੀ ਲੋੜ ਨੂੰ ਪਹਿਲ ਨਹੀਂ ਦਿੱਤੀ। ਉਹਨਾਂ ਦੀ ਇੱਕੋ ਇੱਕ ਮੰਗ ਹੈ ਵੀ ਗੁਰੂ ਰਾਮਦਾਸ ਪਾਤਸ਼ਾਹ, ਜਿੰਨਾ ਚਿਰ ਦੁਸ਼ਟਾਂ ਨੂੰ ਮੈਂ ਦਰਬਾਰ ਸਾਹਿਬ ਦੇ ਵਿਚੋਂ ਕੱਢ ਨਹੀਂ ਲੈਂਦਾ, ਉਨਾ ਚਿਰ ਮੈਂ ਸਰੀਰ ਨਹੀਂ ਤਿਆਗਣਾ। ਆਪਣੀ ਮੰਗ ਹੈ ਹੀ ਕੋਈ ਨਹੀਂ, ਇਸ ਕਰਕੇ ਆਪਾਂ ਕਹਿੰਦੇ ਸ਼੍ਰੋਮਣੀ ਸ਼ਹੀਦ। ਇਸੇ ਤਰ੍ਹਾਂ ਗੁਰਮੁਖੋ, ਮੈਂ ਕੁਰਾਨ ਪੜ੍ਹਿਆ, ਥੋੜਾ ਜਿਹਾ ਭੜ ਕੇ ਵੀ ਗੱਲ ਕਰਾਂਗੇ। ਆਪਾਂ ਗੁਰੂ ਕੇ ਸਿੱਖ ਹਾਂ, ਗੁਰੂ ਦੇ ਨਾਲ ਆਪਾਂ ਸ਼ਹੀਦਾਂ ਨੂੰ ਕਿਉਂ ਚੇਤੇ ਕਰਦੇ, ਕਾਰਨ ਕੀ ਹੈ? ਵਾਰ ਵਾਰ ਤੁਸੀਂ ਕਹਿਣਾ ਵੀ ਪਤਾ ਨੀ, ਹੁਣ ਗਿਆਨੀ ਜੀ ਇਸਲਾਮ ਦਾ ਪ੍ਰਚਾਰ ਕਰਨ ਲੱਗ ਪਏ। ਮੈਂ ਵਿਚੋਂ 2 ਦੀ ਪੁਆਇੰਟ ਗੱਲ ਕੱਢੀ ਹੈ, ਉਥੇ ਲਿਖਿਆ ਵੀ ਸ਼ਹੀਦਾਂ ਆਪਾਂ ਆਮ ਕਰਕੇ ਘੁੰਮਾਈ ਪਈ ਚੜਾਈ ਕਰਦੇ ਤੇ ਆਪਾਂ ਦੋ ਕਰਮ ਕਰਦੇ, ਇੱਕ ਤਾਂ ਇਸ਼ਨਾਨ ਕਰਾਉਂਦੇ ਆ, ਇੱਕ ਕੱਫਨ ਪਾਉਂਦੇ ਉਹਦੇ ਤੇ। ਸ਼ਹੀਦ ਦੇ ਬਾਰੇ ਲਿਖਿਆ ਵੀ ਸ਼ਹੀਦ ਵਾਸਤੇ ਉਹਨੂੰ ਇਸ਼ਨਾਨ ਨਹੀਂ ਕਰਾਇਆ ਗਿਆ, ਕਿਸੇ ਮਜ਼ਬੂਰੀ ਕਰਕੇ ਜਾਣ ਕੇ ਨਹੀਂ ਕਰਾਇਆ ਗਿਆ, ਨਹੀਂ ਹੋ ਸਕਿਆ, ਨਾ ਇਸ਼ਨਾਨ ਹੋਇਆ ਨਾ ਉਹਦੇ ਤੇ ਕੱਫਨ ਪਿਆ, ਪਰ ਜਿੱਥੇ ਉਹਦਾ ਤਨ ਲੱਗ ਗਿਆ ਨਾ, ਉਥੋਂ ਦੀ ਮਿੱਟੀ ਕੋਈ ਵੀ ਆਪਣੇ ਮੱਥੇ ਤੇ ਲਾ ਦੇ, ਉਹਦੇ ਪਾਪ ਧੋਤੇ ਜਾਂਦੇ ਹਨ। ਇੰਨਾ ਉਹ ਪਵਿੱਤਰ ਹੁੰਦਾ ਸ਼ਹੀਦ ਵੀ ਉਥੋਂ ਦੀ ਮਿੱਟੀ ਵੀ ਮੱਥੇ ਤੇ ਲਾ ਲਈਏ ਤੇ ਬੰਦੇ ਦੇ ਪਾਪ ਧੋਤੇ ਜਾਂਦੇ ਨੇ। ਇਹਨਾਂ ਗੁਰਮੁਖਾਂ ਨੇ ਇੱਕ ਸਬਕ ਪੜ੍ਹਿਆ ਨਨਕਾਣੇ ਸਾਹਿਬ ਦੀ ਪਾਵਨ ਧਰਤੀ ਤੋਂ। ਜਿਵੇਂ ਆਪਾਂ ਕਹਿੰਦੇ ਵੀ ਤੂੰ ਬੋਲਦਾ, ਤੂੰ ਵਿਦਿਆ ਕਿੱਥੋਂ ਲਈ? ਜੇ ਕਰਮ ਸਿੰਘ ਤੇ ਪ੍ਰਤਾਪ ਸਿੰਘ ਦੀ ਗੱਲ ਕਰਨੀ ਤੇ ਮੇਰੀ ਸਮਝ ਮੁਤਾਬਕ ਇਹ ਸੰਥਿਆ, ਇਹ ਸਿੱਖਿਆ, ਇਹ ਲੈਸਨ ਉਹਨਾਂ ਨਨਕਾਣੇ ਦੀ ਪਾਵਨ ਧਰਤੀ ਤੋਂ ਲਿਆ ਜਿਹਨੂੰ ਆਪਾਂ ਨਨਕਾਣਾ ਸਾਹਿਬ ਕਹਿੰਦੇ ਹਾਂ। ਉਹ ਕਦੋਂ? ਬਾਬੇ ਕਲਿਆਣ ਰਾਏ ਨੇ ਆਖਿਆ ਪੁੱਤਰ 20 ਰੁਪਏ ਲੈ, 20 ਆਪਾਂ ਕਹਿੰਦੇ ਹੱਦ ਮੁਗੀ, ਆਪਾਂ ਕਹਿੰਦੇ ਫਲਾਣੇ ਤਾਂ 20 ਪਜਾ ਦਿੱਤੀ, ਉਹ ਜਮਾਨੇ ਚ 20 ਅਖੀਰ ਸੀ, 20 ਰੁਪਏ ਦਿੱਤੇ ਵੀ ਪੁੱਤ ਖਰਾ ਸੌਦਾ ਕਰਕੇ ਆ, ਸਾਡਾ ਬਾਪੂ ਦਿਆਲੂ ਬੜਾ ਹੈ, ਸਾਡਾ ਬਾਪੂ ਬੜਾ ਦਿਆਲੂ ਹੈ, ਭੁੱਖੇ ਸਾਧ ਬੈਠੇ ਨੇ ਚੂੜਖਾਨੇ ਦੀ ਬਾਰ ਜੂਹ ਵਿਚ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਾਲਿਆ, ਕਿਉਂਕਿ ਬਾਲਾ ਗੁਰਦੇਵ ਦਾ ਪਿਆਰਾ ਮਿੱਤਰ ਸੀ ਨਾ, 3 ਸਾਲ ਵੱਡਾ ਸੀ ਦੁਨਿਆਵੀ ਉਮਰ ਕਰਕੇ, ਤੇ ਬਾਬੇ ਕਰਿਆਨ ਨੇ ਨਾਲ ਭੇਜਿਆ ਮੇਰੇ ਪੁੱਤ ਨਾਲ ਜਾ। ਕਹਿਣ ਲੱਗੇ ਬਾਲਿਆ, ਬਾਪੂ ਨੇ ਆਖਿਆ ਸੀ ਖਰਾ ਸੌਦਾ ਕਰਤੇ, ਇਹਦੇ ਨਾਲੋਂ ਖਰਾ ਸੌਦਾ ਹੋਰ ਕੋਈ ਨੀ ਮਿਲਣਾ। ਉਹਨਾਂ 20 ਰੁਪਈਆਂ ਦਾ ਰਾਸ਼ਨ ਪਾਣੀ ਲਿਆਂਦਾ, ਖਵਾਇਆ, ਬਾਲਾ ਘਰ ਨੂੰ ਚਲਾ ਗਿਆ। ਕਿਤੇ ਨਨਕਾਣਾ ਸਾਹਿਬ ਗਏ ਤੇ ਉਥੇ ਗੁਰਮੁਖ ਇਕ ਦਰਖਤ ਹੈ ਬਣਦਾ, ਉਹਦਾ ਨਾਂ ਹੈ ਤੰਬੂ ਸਾਹਿਬ, ਥੱਲੇ ਝੁਕਿਆ ਸਾਡਾ ਬਾਪੂ, ਉਹਦੇ ਬਹਿ ਗਏ, ਥੱਲੇ ਬਹਿ ਗਿਆ। ਬਾਲੇ ਨੂੰ ਆਖਿਆ ਨਾਨਕ ਕਿੱਥੇ ਛੱਡ ਆਇਆ? ਕਹਿਣ ਲੱਗਾ ਜੀ ਇੱਥੇ ਕਿਤੇ ਹੋਣਗੇ। ਤੇ ਗੁਰੂ ਨਾਨਕ ਪਾਤਸ਼ਾਹ ਦੇ ਸਤਿਕਾਰਯੋਗ ਪਿਤਾ ਬਾਪੂ ਕਲਿਆਣ ਰਾਏ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਗੁੱਟੋਂ ਫੜ ਕੇ ਆਖਿਆ, ਵੱਡਾ ਦਾਨੀ, ਮੂੰਹ ਤੇ ਚਪੇੜ ਕੱਢ ਕੇ ਮਾਰੀ, ਮੇਰੀ ਜਵਾਨ ਅਲੋ ਨਹੀਂ ਕਹਿੰਦੀ ਕਿ ਮੈਂ ਗੁਰਦੇਵ ਦੇ ਬਾਰੇ ਕਹਾਂ। ਬੇਬੇ ਨਾਨਕ ਨੇ ਆ ਕੇ ਗੁੱਟੋਂ ਫੜ ਲਿਆ, ਬਾਪੂ ਮੇਰੇ ਵੀਰ ਨੂੰ ਨਾ ਮਾਰੀ, ਇਹ ਬੇਬੇ ਨਾਨਕ ਦਾ ਪਿਆਰ ਹੈ, ਤੇਰਾ ਘਾਟਾ ਅਸੀਂ ਪੂਰੇ ਕਰ ਦਿਆਂਗੇ। ਤੇ ਸਾਡੇ ਬਾਪੂ ਨੇ ਆਖਿਆ, ਬਾਪੂ ਗੁੱਸੇ ਹੋਣਾ, ਭਾਵੇਂ ਇਸ ਪਾਸੇ ਵੀ 2 ਮਾਰ ਲਾ ਪਰ ਮੈਂ ਭੁੱਖਿਆਂ ਨੂੰ ਵੇਖ ਨਹੀਂ ਸਕਦਾ, ਭਾਵੇਂ ਇਸ ਪਾਸੇ ਉਧਰ 1 ਮਾਰੀ ਇਧਰ 2 ਮਾਰ ਲਾ, ਮੈਂ ਭੁੱਖਿਆਂ ਨੂੰ ਵੇਖ ਨਹੀਂ ਸਕਦਾ। ਇਹ ਸਾਡਾ ਗੁਰੂ ਨਾਨਕ ਹੈ ਜਿਹੜਾ ਦੂਜਿਆਂ ਦੇ ਪੇਟ ਭਰਨ ਲਈ ਆਪਣੇ ਬਾਪੂ ਦੀਆਂ ਚਪੇੜਾਂ ਵੀ ਖਾ ਲੈਂਦਾ। ਸਾਡੀ ਭੰਡੀ ਤਾਂ ਬੜੀ ਹੁੰਦੀ ਹੈ ਵੀ ਸਿੱਖ ਬੜੇ ਮਾੜੇ ਨੇ। ਜਦੋਂ ਕੋਰੋਨਾ ਹੋਇਆ, ਲੈਕਚਰ ਦੇਣ ਵਾਲਿਆਂ ਨੇ, ਸੋਨੇ ਚਾੜਨ ਵਾਲਿਆਂ ਨੇ ਇੱਕ ਥਾਂ ਤੇ ਗੁਰਮੁਖੋ ਕਿਸੇ ਨੂੰ 2 ਮੱਠੀਆਂ ਨਹੀਂ ਦਿੱਤੀਆਂ। ਇਹ ਗੁਰੂ ਨਾਨਕ ਦੀ ਰਹਿਮਤ ਹੈ, ਦੇਸ਼ਾਂ ਤੇ ਪ੍ਰਦੇਸ਼ਾਂ ਵਿਚ ਗੁਰੂ ਕੇ ਹੀਰਿਆਂ ਨੇ ਲੰਗਰ ਲਾਏ ਤਾਂ ਕਿ ਆਪਣੇ ਬਾਪੂ ਦੀ ਗੱਲ ਤੇ ਪਹਿਰਾ ਕਰਕੇ ਉਸ ਬਾਪੂ ਦੀਆਂ ਖੁਸ਼ੀਆਂ ਲਈਆਂ ਜਾਣ। ਗੁਰਦੁਆਰਿਆਂ ਦੇ ਸਤਿਕਾਰ ਵਾਸਤੇ ਸਾਡੇ ਵਡੇਰਿਆਂ ਨੂੰ ਰੇਲ ਗੱਡੀ ਚ ਬੰਦ ਕਰਕੇ ਸਮੇਂ ਦੀ ਘੁੰਮਤ ਲਿਜਾ ਰਹੀ ਸੀ। ਇਹ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ, ਇੱਕ ਇਹਨਾਂ ਚੋਂ ਰਾਗੀ ਸੀ, ਕਈ ਰਾਗੀਆਂ ਦੀ ਨਿੰਦਿਆ ਕਰਦੇ ਨੇ, ਕਈ ਮੈਨੇਜਰਾਂ ਦੀ ਨਿੰਦਿਆ ਕਰਦੇ ਨੇ, ਕਦੇ ਇਤਿਹਾਸ ਪੜ੍ਹ ਕੇ ਵੇਖਿਆ ਜੇ, ਇੱਕ ਰਾਗੀ ਸਿੰਘ ਹੈ, ਇੱਕ ਮੈਨੇਜਰ ਹੈ। ਇਹ ਕਹਿਣ ਲੱਗੇ ਆਪਾਂ ਗੁਰੂ ਕੇ ਖਾਨੇ ਆ ਕਰਮ ਸਿੰਘ, ਪਹਿਲਾਂ ਆਪਣੀ ਡਿਊਟੀ ਹੋ। ਔਰ ਉਹਨਾਂ ਨੇ ਲੰਗਰ ਤਿਆਰ ਕੀਤਾ, ਚਾਹ ਚੜਿਆ, ਸਟੇਸ਼ਨ ਮਾਸਟਰ ਨਾਲ ਗੱਲ ਕੀਤੀ, ਕਹਿਣ ਲੱਗਾ ਜੀ ਮੈਨੂੰ ਸਰਕਾਰ ਦੀ ਆਗਿਆ ਨਹੀਂ। ਤੇ ਬਾਬਾ ਕਰਮ ਸਿੰਘ ਕਹਿਣ ਲੱਗਾ, ਤੈਨੂੰ ਤੇਰੀ ਸਰਕਾਰ ਦੀ ਆਗਿਆ ਨਹੀਂ ਵੀ ਲੰਗਰ ਨਹੀਂ ਛਕਾਉਣਾ, ਪਰ ਸਾਡੀ ਸਰਕਾਰ ਦੀ ਆਗਿਆ, ਸਾਡੀ ਜਾਨ ਭਾਵੇਂ ਚਲੀ ਜਾਈ, ਅਸੀਂ ਛਕਾਉਣਾ ਹੀ ਛਕਾਉਣਾ। ਔਰ ਗੁਰਮੁਖ ਉਹ ਗੱਡੀ ਥੱਲੇ ਲੇਟ ਗਏ। ਉਹਨਾਂ ਚ ਇੱਕ ਉਸੇ ਦਿਨ ਰੱਬ ਨੂੰ ਪਿਆਰਾ ਹੋ ਗਿਆ, ਦੂਜਾ ਅਗਲੇ ਦਿਨ ਪਿਆਰਾ ਹੋ ਗਿਆ। ਤੇ ਇਹ ਗੱਲ ਬੜੀ ਕੀਮਤੀ ਕਹਿ ਕੇ ਮੈਂ ਸਮਾਪਤੀ ਕਰਾਂ। ਜੋ ਮੈਂ ਪੜ੍ਹਿਆ ਗ੍ਰੰਥਾਂ ਚ, ਇੱਕ ਨੌਜਵਾਨ ਬੀਬੀ, ਇਹ ਕਿਸੇ ਇਤਿਹਾਸਕਾਰ ਨੇ ਲਿਖਿਆ, ਉਹਦੇ ਕੋਲ 3 ਮਹੀਨਿਆਂ ਦਾ ਬੱਚਾ, ਉਹਨੇ ਬੀਬੀ ਨੇ ਦੁੱਧ ਚੰਗਾਇਆ ਬੱਚੇ ਨੂੰ, ਮੁੜ ਕੇ ਪਾਸੇ ਪਾ ਦਿੱਤਾ, ਫਿਰ ਪਤਾ ਨੀ ਉਹਦੇ ਮਨ ਵਿਚ ਕੀ ਵਿਚਾਰ ਹੈ, ਉਹਨੇ ਬੱਚਾ ਫੁੜ ਕੇ ਫਿਰ ਛਾਤੀ ਤੇ ਪਾ ਲਿਆ। ਉਹ ਇਤਿਹਾਸਕਾਰ ਕਹਿੰਦਾ ਵੀ ਬੀਬੀ ਮੈਂ ਤੇਰੇ ਵੱਲ ਉਦੋਂ ਦਾ ਵੇਖ ਰਿਹਾ, ਇਹ ਤੂੰ ਕੀ ਕੀਤਾ, ਪਹਿਲਾਂ ਬੱਚੇ ਨੂੰ ਦੁੱਧ ਦਿੱਤਾ ਤੇ ਮੁੜ ਕੇ ਪਾਸੇ ਪਾਇਆ ਤੇ ਮੁੜ ਕੇ ਛਾਤੀ ਉਪਰ ਰੱਖਿਆ। ਕਹਿੰਦੀ ਵੀਰਾ ਤੂੰ ਇਸ ਗੱਲ ਤੋਂ ਕੀ ਲੈਣਾ ਹੈ, ਪਹਿਲਾਂ ਮੈਂ ਸੋਚਿਆ ਵੀ ਮੈਂ ਤਾਂ ਸ਼ਹੀਦ ਹੋਣਾ ਪਰ ਬਗਾਨਾ ਪੁੱਤ ਕਾਹਨੂੰ ਮਰਵਾਵਾਂ, ਮੈਂ ਤੂੰ ਲਾਲਚ ਆ ਗਿਆ ਮੇਰੇ ਮਨ ਵਿਚ। ਬੀਬੀ ਕਹਿੰਦੀ ਮੇਰੇ ਮਨ ਚ ਲਾਲਚ ਆ ਗਿਆ, ਕਿਹੜੀ ਗੱਲ ਦਾ, ਅੱਗੇ ਮੈਂ ਕੱਲੀ ਨੇ ਸ਼ਹੀਦ ਹੋਣਾ ਸੀ, ਹੁਣ ਮੇਰੇ ਮਨ ਵਿਚ ਖਿਆਲ ਆ ਗਿਆ ਸਾਡੇ ਬਾਪੂ ਨੇ ਸਾਡੇ ਤੋਂ ਪੁੱਤ ਵਾਰੇ, ਕਿਤੇ ਮੇਰਾ ਪੁੱਤ ਵੀ ਸ਼ਹੀਦ ਹੋ ਜਾਏ, ਮੇਰੇ ਸ਼ਹੀਦ ਹੋਣ ਤੋਂ ਬਾਅਦ ਲੋਕ ਹੀ ਕਹਿਣਗੇ ਫਲਾਣੀ ਸ਼ਹੀਦ ਬੀਬੀ ਤੇ ਸ਼ਹੀਦ ਪੁੱਤ ਦੀ ਮਾਂ। ਇਹਦੇ ਸਾਡਾ ਵਿਰਸਾ, ਗੁਰਮੁਖੋ ਆਪਣੇ ਵਿਰਸੇ ਨਾਲ ਜੁੜੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲੱਗੋ, ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਜੋ ਆਪਣਾ ਮੁੱਢ ਹੈ ਉਹਨਾਂ ਦੇ ਨਾਲ ਜੁੜੋ, ਵਿਅਕਤੀਆਂ ਦੀ ਪੂਜਾ ਤੋਂ ਬਚੋ। ਇਹ ਬੇਨਤੀ ਹੈ, ਪੁੱਲਾਂ ਚੁੱਕਾਂ ਦੀ ਮਾਫ਼ੀ, ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਦਇਆ ਕਰਨ ਜੀ।
आसा मनसा सब तेरी मेरे स्वामी। जैसी तू आस कराव है तैसी को आस कराई। किश किसी का हाथ नाही मेरे स्वामी। ऐसी मेरा सतगुर बूझ बुझाई। जन नानक की आस तू जाना है। हर दर्शन देख हर दर्शन तृप्ताई। वाहिगुरु जी का खालसा वाहिगुरु जी की फतेह।